පාද බන්ධන පාද බන්ධන සෙමරෝ ගොර අමර දාස හෙරද ශිරි ගුරු රාම දාස ගුරු වර ජන බෙඝනන කේ බෙඝනන හර ගෝවින්ද ශෝක මත පරපා ශිරිහාර රායි නමෝ පර නමෝ ශිරිහාර ක්‍රිෂ්ණ නමනාම් තේග බහදර පරම සතුගුර පරම ශ්‍රී ගුරු ගෝබින්ද සිංහ තරං පරපර පුන්න පුන්න සීස පුන්න පුන්න සීස බන්දාර ඒකංකාර සතුගුරු තෙහ ප්‍රසාද සච හෝයි
වාහිගුරු ජී කී ඵතේ
බෙගන බිනාසන
තුයි
වාහිගුරු ජී කී ඵතේ හැ බෙගන බිනාසන සෝයි
දෝහෙරා ඉත සෙනා ලාඛෝ මිලේ බන්දේ කේ පසුචාත් අතේ සිංහ අර තේජ බින් ඕත පතන කෝ කාත්
වාහිගුරු ජී කා ඛල්සා වාහිගුරු ජී කී ඵතේ ਤਨ ਗੁਰਦੇਵ ਜਿਸ ਸੰਹਰ ਜਪੇ ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਛਪੇ ਐਸੇ ਕਰਨ ਕਾਰਨ ਦੀਨ ਦਿਆਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸਜ ਬੈਠੀ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਨੇਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਾਂ ਵਾਕਾਂ ਅਨੁਸਾਰ ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਕਥਨ ਕਰਦੇ ਔਰ ਸਰਵਣ ਕਰਦੇ ਇਹ ਐਸੀਆਂ ਕਥਾ ਕਹਾਣੀਆਂ ਹਨ ਜੋ ਪੁੱਤਰਾਂ ਨੂੰ ਸ੍ਰੇਸ਼ਟ ਪੁੱਤਰ ਬਣਾ ਦਿੰਦੀਆਂ ਹਨ ਪੁੱਤ ਸਪੁੱਤ ਕਰੇਨ ਪੁੱਤਰਾਂ ਵਿੱਚੋਂ ਸ੍ਰੇਸ਼ਟ ਪੁੱਤਰ ਬਣ ਜਾਂਦੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੰਜਾਬ ਦੇ ਵਿੱਚ ਬਹੁਤ ਥਾਈ ਮੱਲਾਂ ਮਾਰੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਪਹੁੰਚੇ ਤੇ ਇੱਥੇ ਆ ਕੇ ਖਾਲਸੇ ਪੰਥ ਦਾ ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਕੁਝ ਆਪਸੀ ਮਤ ਭੇਦ ਹੋਇਆ ਜਿਸ ਤੋਂ ਬਹੁਤ ਸਾਰੇ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਾਥ ਛੱਡ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਔਰ ਇਤਿਹਾਸ ਇਹ ਦੱਸਦਾ ਹੈ ਕਿ ਬੰਦਈ ਖਾਲਸਾ ਔਰ ਤੱਤ ਖਾਲਸਾ ਦੋ ਹਿੱਸਿਆਂ ਦੇ ਵਿੱਚ ਪੰਥ ਵੰਡਿਆ ਗਿਆ ਸੀ ਇੱਧਰ ਬਹਾਦਰ ਸ਼ਾਹ ਇਹਨੇ ਵੇਖਿਆ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇਹਨੇ ਕਲਗੀਧਰ ਪਾਤਸ਼ਾਹ ਤੱਕ ਪਹੁੰਚ ਕੀਤੀ ਗੋਦਾਵਰੀ ਨਦੀ ਦੇ ਕੰਢੇ ਤੇ ਸਤਿਗੁਰੂ ਜੀ ਨੇਤਾ ਪ੍ਰਤੀ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਕੁਝ ਸਮਾਂ ਖਲੋਤਿਆਂ ਤਪ ਕਰਦੇ ਨੇ ਇਕਾਂਤ ਵਿੱਚ ਰਹਿੰਦੇ ਨੇ ਇੱਥੇ ਆ ਕੇ ਬਹਾਦਰ ਸ਼ਾਹ ਸਤਿਗੁਰੂ ਜੀ ਨੂੰ ਮਿਲਿਆ ਇੱਕ ਬੜਾ ਕੀਮਤੀ ਹੀਰਾ جو حیدرآباد دے نظام دے تانا شاہ دے سر دے تاج دا ہیرا سی، اورنگزیب نے لڑ کے ادو مار کے وہ ہیرا اپنے ادھین کیتا سی، وہ ہیرا بہادر شاہ ستگرہ کو لے آیا، کلگی تار جی نو پیٹ کیتا، مہاراج جی نے دے ہتھوں پکڑ کے ہیرا گوداوری دے پانی چ سٹ دتا۔ اے بڑا حیران ہویا، لگدا ستگرہ نو ہیرے دی قدر نہیں آئی، پر مہاراج سچے پاتشاہ نے چوج برتایا کہ ایسے ہیرے ساڈے کسے کام دے نہیں ہن، اسی تا امرت نام نرمولک ہیرا گردینو منتانی ڈگا نہ ڈولے درڑ کر رہے ہو، پورن ہوئے ترپتانی، ایسا جڑا نرمولک ہیرا پرمیشر دا امرت نام ساڈے ہردے وچ ہے، جس استھان تے مہاراج جی نے چوج برتایا اوتھے اج بھی ستگراں دا پوتر یادگاری استھان گوداوری دے کنڈے تے گردوارا ہیرا گھاٹ صاحب موجود ہے، سنگتاں درشن کر دیاں ہن۔ تو اس پرکار نال بہادر شاہ نے اپنی غلطی دی معافی بھی منگی ستگراں کولوں کہ مہاراج میں تہاڈا سوال پورا نہیں کر سکیا، آپ جی نے اپنا سیوک بھیج کے وہ اپنے سارے کام کر لئے نے، میں آپ جی دے چرناں وچوں معافی منگدا ہاں۔ تو بہادر شاہ نے ستگراں دے کولوں معافی منگی ہے اور اتھے ٹکانا کیتا کلگی دھر جی سری حضور صاحب دی پوتر پاون دھرتی تے، جو کوتک کر رہے نے، آؤ من برتیاں کاگر کر کے ستگرو جی دا پوتر پاون اتہاس سربن کریے، گرو چرنا دا دھیان اپنے ہردیاں چ دھارن کردے ہویاں ستگراں دے چرنا وچ حاضری لواندے آکھیے جی ستنام شری
واہے گرو صاحب جیو،
ستنام شری
واہے گرو صاحب جیو، دوہرا ات سینا لاکھوں ملے بندے کے پشچات،
جتر لکھاں دی گنتی وچ فوجاں بابا بندہ سنگھ جی بہادر تے چڑھ پئیاں، یعنی کہ گرداس ننگل دی گڑی دا جڑا جنگ ہے اودے ول بھائی صاحب نے اشارہ کیتا ہے۔ کتھا ساری ایتھے او نہیں لکھی کیونکہ بھائی صاحب دا مکھ مقصد کیول گرو کتھا کتن کرنا سی، ٹوک ماتر کچھ پرمان بابا بندہ سنگھ جی دے اتہاس دے دتے نے کہ کیویں انہاں نے وزیر خان دے کولوں بدلا لیا ہے، سڈورے دے سمان خان کولوں بدلا لیا ہے، سمانے دے رہن والے سید جلال الدین ورگے پاپیاں نو سودا لایا ہے۔ وہ کچھ پرسنگ بھائی صاحب نے ضرور دتے نے، پر اس کتھا دا جڑا سارا وستار ہے وہ سردار رتن سنگھ جی پنگو نے پراچین پنت پرکاش دے وچ کیتا ہے، جس کتھا تو بعد آپ وہ کتھا پرارمبھ بھی کرنی ہے، وہ دے وچ وہ سارا پرسنگ آوے گا۔ اتھے بھائی صاحب ٹوک ماتر دس رہے نے کہ بندے دے کول لکھاں دی گنتی وچ فوج پہنچی ہے،
اتے سنگھ ہر تیج بن ہوت پتن کو کہات،
پت خالصے دے کچھ سنگھ سن جنہاں دا مت بھید ہویا بابا بندہ سنگھ بہادر نال، انہاں وچوں بہت سارے سنگھ جڑے سن او بابے بندے تو بکھرے ہو گئے، ایدے تو لب ہو گئے، جہدے نال بابا بندہ سنگھ بہادر دا جڑا تیج سی پرتاپ سی او کٹیا ہے، اور ایدے نال دے بہت سارے سورمیاں دی موت ہون لگی ہے،
جو پئے ٹھہر نہ سکا جنگ کو ٹھانت،
اور جتھے جنگ ہوندا بابا بندہ سنگھ بہادر دا او پرتاپ نہیں رہا جڑا پہلا سی نا، ستگراں دے تیراں دی کلا بھی جاندی رہی کیونکہ گرو صاحب دے بچنا تو منکر ہو گئے سن بابا جی، اس کر کے کہندے بھائی ہن او کلا نہیں رہی، ستگراں دے تیراں دی ستا بھی نہیں سی رہی، جس کر کے ہن جتھے جنگ ہوندا بندے دی ہار ہوندی ہے،
لڑت سکبا پلائے پیانت،
کئی بار لڑدیاں بھجنا پیندا جنگ دا میدان چھڈ کے نٹھنا پیندا ہے،
سنے سنے ہارت چل گئے،
اسی طرح سہجے سہجے ہاردیاں ہاردیاں چلا گیا،
جائے گرن میں پراپت بھئیو،
اور پہاڑ دے علاقے دے وچ چلا گیا،
درگ لوگر رچیو بنائے،
جتھے پہلا مخلص گڑھ سی او دا نام بدل کے بابا بندہ سنگھ بہادر نے لوگڑ رکھیا، लोहगढ़ किले की रचना करके उथे जाके रहन लगे।
लड़त रखे लश्कर अटकाए,
उथे लड़ के बहुत सारा लश्कर अपने को रखिया और दुश्मन की फौज न अटका के रखिया।
प्रवेश युद्ध मचावा,
उथे प्रवेश करके बाबा बंदा सिंह जी बहादुर युद्ध करते ने, जंग करते ने।
हजारों संघ रखावे,
हजार सूर में जंग के मैदान विच मरदे ते मुकदे हन।
ਚੋਂ ਦਿਸ਼ਮਾਏ,
ਇਸੇ ਤਰ੍ਹਾਂ ਘੇਰਾ ਪੈ ਜਾਂਦਾ ਕਈ ਵਾਰ ਕਿਲੇ ਦੇ ਆਲੇ ਦੁਆਲੇ।
ਜੈਬੀ ਜੈਬੀ ਮਾਰਗ ਨਾਏ,
ਔਰ ਨਾ ਆਉਣ ਦਾ ਰਸਤਾ ਹੈ ਤੇ ਨਾ ਹੀ ਜਾਣ ਦਾ ਰਸਤਾ ਹੈ।
ਕਿਤੇ ਪ੍ਰਸੰਗ ਪਿਓ ਇਸ ਰੀਤ,
ਖਾਲਸਾ ਜੀ ਇਹ ਤਾਂ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸੰਖੇਪ ਇਤਿਹਾਸ। ਉਨ੍ਹਾਂ ਦਾ ਸੰਖੇਪ ਟੂਕ ਮਾਤਰ ਕਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪ ਜੀ ਨੂੰ ਸਰਵਣ ਕਰਵਾਈ ਹੈ।
ਗੁਰ ਕਥਾ ਸੁਣੋ ਤਰ ਪ੍ਰੀਤ,
ਹੇ ਸਰੋਤਾ ਜਨੋ, ਹੇ ਗੁਰੂ ਦੇ ਪਿਆਰ ਵਿਚ ਰੰਗੇ ਹੋਏ ਗੁਰਮੁਖੋ, ਹੁਣ ਉਧਰ ਗੁਰੂ ਕਲਗੀਧਰ ਦੀ ਕਥਾ ਸੁਣੋ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰੋ।
ਪਰਿਓ ਸ਼ਾਹ ਕੋ ਸਿਵਰ ਸਮੀਪ,
ਪਾਤਸ਼ਾਹ ਬਹਾਦਰ ਸ਼ਾਹ ਦਾ ਡੇਰਾ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਨੇੜੇ ਹੀ ਪਿਆ ਹੋਇਆ।
ਸੰਗ ਹਜ਼ਾਰਾਂ ਜੀ ਸਭ ਨੀਪ,
ਔਰ ਇਹਦੇ ਨਾਲ ਹਜ਼ਾਰਾਂ ਦੀ ਗਿਣਤੀ ਚ ਫੌਜਾਂ ਨੇ, ਬੜੇ ਬੜੇ ਵੱਡੇ ਰਾਜੇ ਰਾਣੇ ਉਹ ਬਹਾਦਰ ਸ਼ਾਹ ਦੀ ਫੌਜ ਦੇ ਵਿਚ ਹਨ।
ਅਖੀਰ ਪ੍ਰਭੂ
ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਈ ਵਾਰ ਜਦੋਂ ਮਨ ਦੀ ਮੌਜ ਆਉਂਦੀ ਹੈ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਜਾਂਦੇ ਹਨ।
ਜਾਏ ਗੋਦਾਵਰੀ ਸਰਤਾ ਪਾਰੇ,
ਗੋਦਾਵਰੀ ਨਦੀ ਦੇ ਨਾਲ ਨਾਲ ਸ਼ਿਕਾਰ ਖੇਡਦੇ ਨੇ, ਕਦੇ ਗੋਦਾਵਰੀ ਨਦੀ ਪਾਰ ਕਰਕੇ ਪਾਰਲੇ ਪਾਸੇ ਸ਼ਿਕਾਰ ਖੇਡਦੇ ਹਨ।
ਨਾਮ ਸ਼ਿਕਾਰ ਘਾਟ ਤੈ ਭਇਓ,
ਖਾਲਸਾ ਜੀ ਜਿੱਥੇ ਸਤਿਗੁਰੂ ਜੀ ਸ਼ਿਕਾਰ ਖੇਡਦੇ ਨੇ ਉਸ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ। ਮਹਾਰਾਜ ਦਸਵੇਂ ਪਾਤਸ਼ਾਹ ਦਾ ਪਾਵਨ ਸਥਾਨ ਬੜਾ ਸੁੰਦਰ ਰਮਣੀਕ ਸਥਾਨ ਹੈ। ਗੋਦਾਵਰੀ ਦੇ ਕੰਢੇ ਤੇ ਇਹ ਸਥਾਨ ਜਿੱਥੇ ਸ਼ਿਕਾਰ ਖੇਡਦੇ ਨੇ, ਉਥੇ ਮਹਾਰਾਜ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ, ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖਾਂ ਨੇ ਬੜਾ ਲੰਮਾ ਸਮਾਂ ਤਪੱਸਿਆ ਵੀ ਕੀਤੀ ਹੈ। ਬੜਾ ਰਮਣੀਕ ਸਥਾਨ ਹੈ, ਉੱਚੇ ਸਿਖਰ ਤੇ ਬਣਿਆ ਹੋਇਆ ਹੈ। ਤੋ ਗੁਰਦੁਆਰਾ ਸ਼ਿਕਾਰ ਘਾਟ ਉਥੇ ਅੱਜ ਵੀ ਮੌਜੂਦ ਹੈ, ਜਿੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਸ਼ਿਕਾਰ ਖੇਡਦੇ ਰਹੇ ਨੇ।
ਜੈਬੀ ਜੈਬੀ ਕੋ ਮਗ ਥਿਓ,
ਉਥੋਂ ਰਸਤਾ ਸੀ ਆਉਣ ਜਾਣ ਦਾ, ਗੋਦਾਵਰੀ ਤੋਂ ਪਾਰਲੇ ਪਾਸੇ ਵੀ ਉਥੋਂ ਲੰਘ ਜਾਂਦੇ ਸੀ, ਉਧਰੋਂ ਇਸ ਪਾਸੇ ਵੀ ਆ ਜਾਂਦੇ ਸਨ।
ਪਿਜਰਾ ਬਨ ਮੈਂ ਗਨ ਮ੍ਰਿਗ ਘਾਵੈ,
ਔਰ ਬਨ ਵਿਚ ਜੰਗਲ ਵਿਚ ਵਿਚਰ ਕੇ ਬਹੁਤ ਸਾਰੇ ਹਿਰਨਾਂ ਦਾ ਸ਼ਿਕਾਰ ਖੇਡਦੇ ਹਨ।
ਛਤਰੀ ਧਰਮ ਭਲੇ ਨੇ ਬਹਾਵੈ,
ਔਰ ਆਪਣੇ ਛਤਰੀ ਧਰਮ ਦੀ ਪਾਲਣਾ ਗੁਰੂ ਕਲਗੀਧਰ ਜੀ ਕਰਦੇ ਨੇ। ਜੋ ਛਤਰੀ ਧਰਮ ਦੀ ਰੀਤ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਭਾਉਂਦੇ ਹਨ।
ਤੀਰਨ ਕੀ ਤਰੀਫ ਸੁਨ ਕਾਨ, ਆਵਤ ਸੈਯਦ ਮੁਗਲ ਪਠਾਨ।
ਸਤਿਗੁਰੂ ਜੀ ਜਦੋਂ ਤੀਰ ਚਲਾਉਂਦੇ ਨੇ, ਤੀਰਾਂ ਦੀ ਤਾਰੀਫ ਵੱਡੇ ਵੱਡੇ ਮੁਗਲ ਤੇ ਪਠਾਨ ਸੁਣਦੇ ਨੇ। ਜਿਹੜੇ ਬਹਾਦਰ ਸ਼ਾਹ ਦੀ ਫੌਜ ਦੇ ਵਿਚ ਸੀ ਨਾ ਮੁਗਲ ਪਠਾਨ, ਉਹ ਮਹਾਰਾਜ ਜੀ ਦੇ ਤੀਰਾਂ ਦੀ ਤਾਰੀਫ ਸੁਣਦੇ ਨੇ ਕਿ ਸਤਿਗੁਰੂ ਜੈਸਾ ਕੋਈ ਤੀਰ ਅੰਦਾਜ ਨਹੀਂ ਹੈ। ਉਹ ਸੁਣ ਸੁਣ ਕੇ ਮਹਾਰਾਜ ਜੀ ਕੋਲ ਵੇਖਣ ਵਾਸਤੇ ਆਉਂਦੇ ਨੇ ਕਿ ਸਤਿਗੁਰੂ ਜੀ ਤੀਰ ਕਿਵੇਂ ਚਲਾਉਂਦੇ ਹਨ।
ਹੋਰ ਆਨੰਦ ਚਮਕੌਰ ਮਜਾਰੇ,
ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂ ਚਮਕੌਰ ਸਾਹਿਬ ਦੇ ਜੰਗ ਵਿਚ
ਤੀਰ ਹਜ਼ਾਰਾਂ ਜਿਨ ਤੇ ਮਾਰੇ,
ਜਿਨ੍ਹਾਂ ਤੀਰਾਂ ਨਾਲ ਸਤਿਗੁਰਾਂ ਨੇ ਹਜ਼ਾਰਾਂ ਦੁਸ਼ਮਣਾਂ ਨੂੰ ਮਾਰਿਆ ਸੀ ਚਮਕੌਰ ਸਾਹਿਬ ਦੀ ਜੰਗ ਵਿਚ, ਆਨੰਦਪੁਰ ਸਾਹਿਬ ਦੇ ਜੰਗ ਵਿਚ, ਜਿਨ੍ਹਾਂ ਤੀਰਾਂ ਨਾਲ ਮਹਾਰਾਜ ਜੀ ਨੇ ਹਜ਼ਾਰਾਂ ਦੁਸ਼ਮਣਾਂ ਨੂੰ ਮਾਰਿਆ ਹੈ।
ਇਕ ਸਰਗਨ ਨਰ ਤੇ ਪਰ ਪਾਰ,
ਕਹਿੰਦੇ ਐਸੇ ਤੀਰ ਚਲਾਏ ਨੇ ਸਤਿਗੁਰਾਂ ਨੇ ਉਥੇ ਚਮਕੌਰ ਦੀ ਗੜੀ ਵਿਚ, ਆਨੰਦਪੁਰ ਸਾਹਿਬ ਦੇ ਜੰਗ ਵਿਚ, ਕਿ ਇਕ ਇਕ ਤੀਰ ਦਸ ਦਸ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਪਾਰ ਨਿਕਲ ਜਾਂਦਾ ਸੀ।
ਔਰ
ਜਿਹਦੇ ਜਾ ਕੇ ਸਤਿਗੁਰਾਂ ਦਾ ਤੀਰ ਵੱਜਦਾ ਸੀ, ਨਾਲ ਹੀ ਉਹਦੇ ਪ੍ਰਾਣ ਨਿਕਲ ਜਾਂਦੇ ਨੇ, ਉਹ ਮੁੜ ਕੇ ਪਾਣੀ ਤੱਕ ਨਹੀਂ ਮੰਗਦਾ।
ਲਗਤ ਉੱਤੇ ਸਭ ਚਲਤ ਨਿਹਾਰੇ, ਨਹੀਂ ਚਲਾਵਤ ਪਿੱਕੇ ਉਦਾਰੇ।
ਹਾਂ, ਇਨ੍ਹਾਂ ਵਿਚੋਂ ਕਈ ਪਠਾਨ ਮੁਗਲ ਉਨ੍ਹਾਂ ਜੰਗਾਂ ਵਿਚ ਮੌਜੂਦ ਵੀ ਸੀ, ਚਮਕੌਰ ਦੀ ਜੰਗ ਵਿਚ, ਆਨੰਦਪੁਰ ਸਾਹਿਬ ਦੇ ਜੰਗ ਵਿਚ, ਉਹਨਾਂ ਨੇ ਤੀਰ ਲੱਗਦੇ ਵੇਖੇ ਜ਼ਰੂਰ ਸਨ ਜਦੋਂ ਉਹਨਾਂ ਦੇ ਸਾਥੀਆਂ ਨੂੰ ਵੱਜਦੇ ਸੀ, ਪਰ ਉਹਨਾਂ ਨੇ ਚਲਾਉਂਦਿਆਂ ਨਹੀਂ ਸੀ ਵੇਖਿਆ ਗੁਰੂ ਸਾਹਿਬ ਨੂੰ, ਕਿਉਂਕਿ ਤੀਰ ਦੂਰੋਂ ਆਉਂਦੇ ਸੀ। ਲੱਗਦੇ ਜ਼ਰੂਰ ਵੇਖੇ ਆਪਣੇ ਸਾਥੀਆਂ ਨੂੰ, ਪਰ ਇਹ ਨਹੀਂ ਸੀ ਵੇਖਿਆ ਵੀ ਤੀਰ ਚਲਾਏ ਕਿਵੇਂ ਜਾ ਰਹੇ ਨੇ।
ਦੋ ਪਟਿਆਵਤ ਬਿਨਾ ਸੁਨਾਵੇ,
ਉਹ ਜਿਹੜੇ ਸੂਰਮੇ ਸਨ, ਉਹ ਜਿਹੜੇ ਮੁਗਲ ਤੇ ਪਠਾਨ ਸਨ, ਉਹ ਸਤਿਗੁਰਾਂ ਦੇ ਕੋਲ ਆਉਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕਰਦੇ ਨੇ,
ਅਮਰੀ ਹੀਰ ਤੇ ਅਬੈ ਚਲਾਵੇ।
ਉਹ ਕਹਿੰਦੇ ਮਹਾਰਾਜ ਜੀ ਕਿਰਪਾ ਕਰਕੇ ਸਾਡੇ ਵੇਖਦਿਆਂ ਤੀਰ ਚਲਾਓ ਕਿ ਤੁਸੀਂ ਤੀਰ ਕਿਵੇਂ ਚਲਾਉਂਦੇ ਹੋ।
ਹੁਣ ਅਰਜ਼ੀ ਮਰਜ਼ੀ ਤਿੰਨ ਜਾਨ,
ਮਹਾਰਾਜ ਜੀ ਉਹਨਾਂ ਪਠਾਣਾ ਤੇ ਮੁਗਲਾਂ ਤੇ ਸੂਰਮਿਆਂ ਦੀ ਅਰਜ਼ੀ ਸੁਣ ਕੇ, ਉਹਨਾਂ ਦੀ ਬੇਨਤੀ ਸੁਣ ਕੇ, ਫਿਰ ਉਹਨਾਂ ਦੀ ਮਰਜ਼ੀ ਜਾਣ ਕੇ, ਮਹਾਰਾਜ ਜੀ ਆਪਣੀ ਕਮਾਨ ਦੇ ਚਿਲੇ ਦੇ ਉੱਤੇ ਤੀਰ ਚਾੜਦੇ ਨੇ, ਕੰਨਾਂ ਤੱਕ ਖਿੱਚ ਕੇ ਚੁਟਕੀ ਭਰ ਕੇ ਤੀਰ ਚਲਾਉਂਦੇ ਹਨ।
ਚੁਟਕੀ ਚਾਂਪਨ ਮੁਸ਼ਤ ਗੈਨ ਕੋ,
ਮਹਾਰਾਜ ਸੱਚੀ ਪਾਤਸ਼ਾਹ ਜੀ ਤੀਰ ਦੀ ਬਾਗੜ ਤੰਦੀ ਚ ਰੱਖ ਕੇ ਚੁਟਕੀ ਚ ਲੈ ਕੇ, ਬੜਾ ਕਠੋਰ ਧਨਖ ਹੈ ਸਤਿਗੁਰਾਂ ਦਾ, ਉਹ ਤੰਦੀ ਮਹਾਰਾਜ ਜੀ ਖਿੱਚ ਕੇ ਤੀਰ ਚਲਾਉਂਦੇ ਹਨ।
ਨਵ ਟੰਕਨ ਧਨ ਤਾਨ ਕਰਨ ਕੋ,
ਨੌ ਟੰਕਾ ਧਨਖ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ। ਖਾਲਸਾ ਜੀ ਏਡੀ ਮਜ਼ਬੂਤ ਛੜ ਹੁੰਦੀ ਸੀ ਲੱਕੜ ਦੀ ਸਤਿਗੁਰਾਂ ਦੀ, ਕਿ ਉਹਦੇ ਦੋਵਾਂ ਸਿਰਿਆਂ ਤੇ ਨੌ ਨੌ ਮਣ ਵਜਨ ਬੰਨ ਕੇ ਟੰਗਿਆ ਜਾਂਦਾ ਸੀ, ਤੇ ਥੋੜੀ ਜੀ ਮੁਸਦੀ ਸੀ, ਥੋੜਾ ਜਿਹਾ ਉਹਦੇ ਚ ਲਿਫ ਜਾਂਦੀ ਸੀ, ਫਿਰ ਉਹਦੇ ਤੇ ਤੰਦੀ ਚਾੜਦੇ ਸੀ, ਉਹਨੂੰ ਮਹਾਰਾਜ ਕੰਨਾਂ ਤੱਕ ਖਿੱਚ ਕੇ ਚਲਾਉਂਦੇ ਸੀ। ਇਸ ਕਰਕੇ ਗੁਰਦੇਵ ਦੇ ਧਨਖ ਨੂੰ ਨਵ ਟੰਕਾ ਧਨਖ ਕਹਿੰਦੇ ਨੇ। ਐਸਾ ਜਿਹੜਾ ਨਵ ਟੰਕਾ ਧਨਖ ਹੈ, ਉਹ ਮਹਾਰਾਜ ਸੱਚੀ ਪਾਤਸ਼ਾਹ ਜੀ ਕੰਨਾਂ ਤੱਕ ਖਿੱਚ ਕੇ ਚਲਾਉਂਦੇ ਹਨ।
ਲਾਗਵਤਾ ਤਰ ਤਾਕ ਨਿਸ਼ਾਨਾ,
ਬੜੀ ਲਾਗਵਤਾ ਨਾਲ, ਲਾਗਵਤਾ ਕਹਿੰਦੇ ਨੇ ਛੇਤੀ ਨਾਲ, ਫੁਰਤੀ ਦੇ ਨਾਲ ਜਿਹੜਾ ਨਿਸ਼ਾਨਾ ਸਾਹਮਣੇ ਰੱਖਿਆ ਹੁੰਦਾ ਹੈ, ਉਸ ਨਿਸ਼ਾਨੇ ਨੂੰ ਤੀਰ ਨਾਲ ਬਿੰਨ ਦਿੰਦੇ ਨੇ। ਇੱਕ ਤੀਰ ਨਹੀਂ ਮਾਰਦੇ ਉਸ ਨਿਸ਼ਾਨੇ ਚ, ਪੰਜ ਪੰਜ ਸੱਤ ਸੱਤ ਤੀਰ ਇਕੱਠੇ ਇੱਕੋ ਨਿਸ਼ਾਨੇ ਚ ਮਾਰਦੇ ਨੇ।
ਤਜਨੇ ਅਚੂਕ ਪ੍ਰਹਾਰਨ ਬਾਨਾ,
ਅਚੂਕ ਹੈ ਮਹਾਰਾਜ ਜੀ ਦਾ ਬਾਣ, ਜਿਹੜੇ ਨਿਸ਼ਾਨੇ ਤੇ ਲਾਉਂਦੇ ਨੇ ਉਥੋਂ ਚੁੱਕਦਾ ਨਹੀਂ, ਅਚੂਕ ਹੋ ਕੇ ਉਥੇ ਜਾ ਕੇ ਉਸ ਬਾਣ ਦਾ ਪ੍ਰਹਾਰ ਹੁੰਦਾ ਹੈ।
ਵਿਦਿਆਦਕ ਤਨ ਵਿਦਿਆ ਭਾਰੀ,
ਵਿਦਿਆਦਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਧਨਖ ਵਿਦਿਆ ਬੜੀ ਭਾਰੀ ਹੈ। ਧਨਖ ਵਿਦਿਆ ਵਿਚ ਸਤਿਗੁਰਾਂ ਦਾ ਕੋਈ ਸਾਨੀ ਨਹੀਂ।
ਰੀਜੈ ਭੱਜ ਜਬ ਕਰਤ ਨਿਆਰੀ,
ਜਦੋਂ ਵੱਡੇ ਵੱਡੇ ਸੂਰਮੇ ਬਹਾਦਰ ਯੋਧੇ ਗੁਰੂ ਕਲਗੀਧਰ ਜੀ ਦੇ ਚਲਾਏ ਹੋਏ ਤੀਰਾਂ ਨੂੰ ਵੇਖਦੇ ਨੇ, ਵੇਖ ਕੇ ਬੜੇ ਖੁਸ਼ ਹੁੰਦੇ ਨੇ, ਬੜੇ ਪ੍ਰਸੰਨ ਹੁੰਦੇ ਹਨ।
ਧਨ ਧਨ ਕਹਿ ਕਰ ਬੰਧਨ ਛਾਨ,
ਕਹਿੰਦੇ ਨੇ ਧਨ ਹਨ ਸਤਿਗੁਰੂ ਜੀ, ਧਨ ਹਨ, ਧਨ ਹੈ ਗੁਰੂ ਸਾਹਿਬ ਦੀ ਸੂਰਮਤਾਈ ਤੇ ਬਹਾਦਰੀ, ਏਦਾਂ ਕਹਿ ਕੇ ਸਤਿਗੁਰਾਂ ਦੇ ਚਰਣਾਂ ਵਿਚ ਵੰਦਨਾ ਕਰਦੇ ਹਨ।
ਸਿਵਰ ਮੈਂ ਪ੍ਰਭ ਖਾਨਤ,
ਇਸ ਤਰ੍ਹਾਂ ਸਤਿਗੁਰੂ ਜੀ ਦੇ ਕੋਲ ਵੇਖ ਕੇ ਤੀਰ ਅੰਦਾਜ਼ੀ ਦੀ ਵਿਦਿਆ, ਫਿਰ ਉਹ ਆਪੋ ਆਪਣਿਆਂ ਡੇਰਿਆਂ ਵਿਚ ਜਾਂਦੇ ਨੇ, ਔਰ ਆਪੋ ਆਪਣਿਆਂ ਡੇਰਿਆਂ ਵਿਚ ਜਾ ਕੇ ਆਪਣੇ ਸਾਥੀਆਂ ਨੂੰ ਦੱਸਦੇ ਨੇ, ਆਪਣੇ ਨਾਲ ਦੇ ਮਿੱਤਰਾਂ ਨੂੰ ਦੱਸਦੇ ਨੇ ਕਿ ਕਲਗੀਧਰ ਜੀ ਵਰਗਾ ਕੋਈ ਤੀਰ ਅੰਦਾਜ਼ ਨਹੀਂ ਹੋਣਾ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੀ ਮਹਿਮਾ ਸਭ ਪਾਸੇ ਪਸਰ ਗਈ ਹੈ, ਹਰ ਪਾਸੇ ਮਹਾਰਾਜ ਜੀ ਦੀ ਵਡਿਆਈ ਪਸਰੀ ਹੈ।
ਲਿਖਿਆ ਕਨੋ ਸੁਣ ਸੁਣ ਕਵੀ ਲਿਖਿਆ,
ਔਰ ਬਹੁਤ ਸਾਰੇ ਵੇਖ ਵੇਖ ਕੇ ਮਹਾਰਾਜ ਜੀ ਦੀ ਵਡਿਆਈ ਨੂੰ ਕਵੀ ਜਨ ਲਿਖਦੇ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵੀ ਸਤਿਗੁਰਾਂ ਦਾ ਜਸ ਲਿਖਦਾ ਹਾਂ।
ਇੱਕ ਦਿਨ ਫਿਰ ਗੋਦਾਵਰੀ ਤੀਰ ਬੈਠੇ ਪ੍ਰਭੂ ਨਰਨ ਕੀ ਪੀਰ,
ਖਾਲਸਾ ਜੀ ਇੱਕ ਦਿਨ ਸਤਿਗੁਰੂ ਜੀ ਗੋਦਾਵਰੀ ਦੇ ਕੰਢੇ ਤੇ ਬੈਠੇ ਸਨ, ਜਿੱਥੇ ਲੰਗਰ ਸਾਹਿਬ ਹੈ, ਨਾਲ ਹੀ ਉੱਥੇ ਸਰਬਲੋਹ ਦਾ ਬੂੰਗਾ ਹੈ, ਨਿਹੰਗ ਸਿੰਘਾਂ ਦੀ ਛਾਵਣੀ, ਇੱਥੇ ਮਹਾਰਾਜ ਜੀ ਦਾ ਆਸਣ ਹੁੰਦਾ ਸੀ, ਤੇ ਸਾਹਮਣੇ ਗੁਰਦੁਆਰਾ ਹੈ ਨਗੀਨਾ ਘਾਟ ਸਾਹਿਬ, ਉਥੇ ਸਤਿਗੁਰੂ ਜੀ ਇੱਕ ਦਿਨ ਬੈਠੇ ਸੀ, ਦੀਵਾਨ ਸਜਿਆ ਹੋਇਆ ਸੀ ਸਤਿਗੁਰਾਂ ਦਾ, ਬਹੁਤ ਸਾਰੇ ਸਿੱਖ, ਬਹੁਤ ਸਾਰੇ ਯੋਧੇ महाराज जी दे दरबार विच दीवान च बैठे हुए ने।
एक सिख आयो ते समो,
इतने नु एक शाहूकार सिख बड़ा तनाड़ सी, ओ सतगुरु जी दे दर्शन करन वास्ते आया।
भेट नगीना तर की नमो,
उन्हें एक बड़ा सोहना कीमती नगीना सी, ओ नगीना महाराज सच्चे पातशाह दे अगे भेट कीता।
आओ लोके उले कर निज हाथ,
ओ नगीना महाराज जी ने हथां विच लिया और बड़े ध्यान नाल गौर नाल उस नगीने नूं वेख्या।
फिर गोदावरी मैं दी नाथ,
वेख के लागे गोदावरी वगदी सी, महाराज जी ने वगा के सुटिया गोदावरी दे पानी विच, ओ नगीना महाराज जी ने गोदावरी विच सुट दिता।
इसमें ओ सिख मन चित वन ठाने, कीमत नहीं गुरु इस जाने।
जेड़ा सिख सी ना, ओ वेख के बड़ा दंग होया, हैरान होया, सोचन लगा कि लगदा सतगुरु जी नूं इस नगीने दी कीमत दा नहीं पता। केड़ा कीमती नगीना, हजारां लखां रुपये दा मोल है इहदा, सतगुरां ने एक पत्थर जिहा समझ के पानी च सुट दिता गोदावरी विच। लगदा सतगुरां ने इहदी कीमत नहीं जानी, पर उह सिख नूं इह नहीं सी पता कि इदां दे पता नहीं किन्ने क नगीने ते हीरे आनंदपुर साहब दे खजानियां चो कढ़ा के महाराज जी ने सतलुज दरिया विच रोड़ दिते सन। बहादुर शाह वल्लों भेट कीता होया इतना कीमती हीरा जो लखां रुपए की लागत दा सी, ओ भी गोदावरी च सुट दिता सी। ए नगीना तां कुछ भी नहीं सतगुरां अगे, पर सिख दे मन च वहम पै गया कि लगदा सतगुरां नूं इहदी कीमत दा नहीं पता।
हलको जान गोदावरी गेरा,
गुरु जी ने नूं हलका जिहा समझ के पत्थर जिहा समझ के गोदावरी च सुट दिता है।
कहनो बने काब मेरा,
पर मैं हुण की कह सकदा, जिहड़ी चीज मैं गुरु साहिब नूं भेट ही कर दित्ती है, हुण ओह मेरी तां नहीं ना रही, उहनां दी आ, ओह अगे सुट्टण भावें रखण, इह तां उहनां दी मर्जी है। हुण मैं इन्हां नूं की कह सकदा हां,
पछतावा करत चित लयो,
पर मन दे विच उहदे पछतावा बड़ा चल रहा है वी जे गुरु साहिब ने नहीं सी रखना ते वापस कर दिंदे, इदां पानी च सुट के गोदावरी च सुट के उहनूं अजाया तां ना गवाउंदे।
कृपा निदान ताए सो कयो,
कृपा निदान अंतरयामी उहदे मन दी जाण गए, हिरदे दी उहदी जाण के सतगुरु सच्चे पातशाह जी बोले,
जे बो कीमत केर नगीना।
महाराज जी कहिंदे हां भाई सिखा, जे नगीना बड़ा कीमती है, जे नगीना बड़ा बेश कीमती है,
निकट निहार निकार परवीना,
असी केड़ा कोई बहुता दूर सुटिया गोदावरी दे पानी दे कंडे दे विच ही सुटिया, कंडे दे नाल ही है, जा जा के विच वड़ के विचों दी बाहर कढ लिया।
उत्तम हो तो हमें नहीं जाना,
बड़ा उत्तम सी ओ नगीना पर सानू नहीं पता लगा, महाराज जी अनजान जे बन गए भोले जे, कहिंदे सानू नहीं सी पता भी ओ नगीना बड़ा कीमती है, जे एना कीमती सी ते जा गोदावरी दे विचों कढ लिया।
बहुत मोल को तैन बखाना,
तू दसिया नहीं भी बड़ा कीमती सी, जे तू दस दिंदा ते असी भावे सां भी लैंदे, पर तू दसिया नहीं सी के महाराज जी कीमती है।
इम सुन सिख उताए लकीन,
ए सुन के सिख ने बड़ा काला पन कीता, बड़ी काली नाल उसे वक्त
भरियो गोदावरी है पतीन,
उन्हें अपने कपड़े लाए बड़ी छेती नाल गोदावरी दे पानी विच जा बड़िया।
जल अंतर जब दृष्ट लगाए, तिखे नगीने परे समदाए,
जदों पानी दे विच उहने अपना मुंह डोबिया ना वेखण वास्ते ओ नगीना, ते की वेखदा उत्थे एक नगीना नहीं, ओहो जे नगीनिया दे अंबार लगे पए ने, ढेरां दे ढेर लगे पए ने, नगीने ही नगीने नजर आ रहे ने।
कन हीरन के गंज लगाए,
कल्ले नगीने नहीं पे दिसदे, हीरियां दे ढेर लगे हुए, हीरे बड़े बड़े कीमती पए हुए दिसे ने।
लखी प्रभु माया बिस्माए,
सतगुरां दी ऐसी माया वेख के ओ सिख हैरान हो गया।
कहां नगीने केर गुमाना,
किथे मैं एक नगीने दा गुमान कर रहा सी, इत्थे तां लखां पए हुए ने।
जबर जवाहर जहर नाना,
बड़े बड़े कीमती जबर जवाहरात नाना प्रकार दे मोती हीरे पए हुए ने।
सब ताजी शीगर ਨਿਕਸ ਕਰ ਆਇਓ ਪਗ ਪੰਕਜ ਸ੍ਰੀ ਗੁਰ ਲਪਟਾਇਓ।
ਉਹਨੇ ਸਾਰਾ ਕੁਝ ਛੱਡ ਦਿੱਤਾ, ਕੁਝ ਨੀ ਚੁੱਕਿਆ, ਵਿਚੋਂ ਛੇਤੀ ਨਾਲ ਬਾਹਰ ਆਇਆ ਤੇ ਬਾਹਰ ਆ ਕੇ ਕਲਗੀ ਧਰ ਦੇ ਚਰਨਾਂ ਨਾਲ ਲਪਟ ਗਿਆ। ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਨਾਲ ਲਪਟ ਗਿਆ।
ਮੈਂ ਅਜਾਨ ਮਹਿਮਾਨ ਨਹੀਂ ਜਾਣੀ,
ਬੇਨਤੀ ਕਰਕੇ ਕਹਿਣ ਲੱਗਾ, ਸਤਿਗੁਰੂ ਮੈਂ ਅਣਜਾਣ ਹਾਂ ਔਰ ਤੁਹਾਡੀ ਮਹਿਮਾ ਨਹੀਂ ਜਾਣ ਸਕਿਆ।
ਤੀਨ ਲੋਕ ਮਾਲਕ ਗੁਣ ਖਾਨੇ।
ਮਹਾਰਾਜ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ, ਸਾਰੇ ਜਗਤ ਦੀ ਖਾਨ ਸਵਾਮੀ ਮਾਲਕ ਹੋ।
ਬਖਸ਼ੋ ਭੂਲ ਸੋ ਬਖਸ਼ਣ ਹਾਰੇ।
ਇਹ ਬਖਸ਼ਣ ਹਾਰ ਬਖਸ਼ੰਦ ਸਤਿਗੁਰੂ ਮੇਰੀ ਭੁੱਲ ਬਖਸ਼ ਲੋ, ਜੋ ਮੇਰੇ ਕੋਲ ਇਹ ਭੁੱਲ ਹੋ ਗਈ ਕਿ ਮੈਂ ਸਮਝਿਆ ਕਿ ਤੁਸੀਂ ਇਹਦੀ ਕੀਮਤ ਨਹੀਂ ਜਾਣੀ, ਪਰ ਤੁਹਾਡੇ ਚਰਨਾਂ ਵਿਚ ਐਸੇ ਕਰੋੜਾਂ ਨਗੀਨੇ ਹਨ, ਮਹਾਰਾਜ ਮੇਰੀ ਭੁੱਲ ਬਖਸ਼ ਲੋ, ਮੈਂ ਤੁਹਾਡੀ ਮਹਿਮਾ ਨਹੀਂ ਜਾਣ ਸਕਿਆ।
ਮੁਸਕਾਵਤ ਸ੍ਰੀ ਮੁਖੋਂ ਉਚਾਰੇ।
ਸਤਿਗੁਰੂ ਜੀ ਮੁਸਕਰਾ ਪਏ, ਮੁਸਕਰਾ ਕੇ ਸਤਿਗੁਰੂ ਕਲਗੀ ਧਰ ਜੀ ਮੁਖੋਂ ਬੋਲੇ,
ਹਰਿ ਹਰਿ ਸਿਮਰੋ ਨਿਸ਼ਚੈ ਧਰਿਓ, ਹਰਿ ਹਰਿ ਸਿਮਰੋ ਨਿਸ਼ਚੈ ਧਰਿਓ।
ਮਹਾਰਾਜ ਜੀ ਕਹਿੰਦੇ, ਭਾਈ ਸਿੱਖਾ, ਹਰੀ ਹਰੀ ਦੇ ਜਾਪ ਨੂੰ ਜਪਿਆ ਕਰੋ ਔਰ ਉਹਦੇ ਤੇ ਨਿਸ਼ਚਾ ਧਾਰਨ ਕਰੋ, ਕਿਉਂਕਿ ਉਹਦੇ ਵਰਗਾ ਨਗੀਨਾ ਕੋਈ ਨਹੀਂ, ਪਰਮੇਸ਼ਰ ਦੇ ਨਾਮ ਜੈਸਾ ਹੀਰਾ ਕੋਈ ਨਹੀਂ। ਉਸ ਦਿਨ ਤੋਂ ਬਾਅਦ ਉਹ ਜਗ੍ਹਾ ਦਾ ਨਾਮ ਪੈ ਗਿਆ ਗੁਰਦੁਆਰਾ ਨਗੀਨਾ ਘਾਟ ਸਾਹਿਬ। ਉਹ ਨਗੀਨਾ ਘਾਟ ਸਾਹਿਬ ਦੇ ਨਾਂ ਨਾਲ ਉਹ ਅਸਥਾਨ ਜਾਣਿਆ ਜਾਣ ਲੱਗਾ।
ਇਹ ਵਿਲਾਸ ਪ੍ਰਭ ਕਰਦੇ ਅਨੇਕ,
ਇਹਦਾ ਸਤਿਗੁਰੂ ਜੀ ਅਨੇਕਾਂ ਪ੍ਰਕਾਰ ਦੇ ਵਿਲਾਸ ਕਰਦੇ ਹਨ।
ਹੁਣ ਦੀਵਾਨ ਮੈਂ ਸਿਰ ਦਿਨ ਏਕ,
ਇੱਕ ਦਿਨ ਸਤਿਗੁਰੂ ਜੀ ਦੀਵਾਨ ਦੇ ਵਿਚ ਬੈਠੇ ਹੋਏ ਸਨ।
ਧਨੀ ਪਠਾਨ ਆਏ ਤੇ ਸਮੋ,
ਇੱਕ ਬੜਾ ਧਨੀ ਪਠਾਨ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ।
ਹੱਥ ਜੋੜ ਕਰ ਨਮੋ,
ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਗਿਆ।
ਦਸਤਾਵੇਜ਼ ਖਾਸ ਪ੍ਰਭ ਕੇਰੇ,
ਹੱਥ ਦੇ ਵਿਚ ਇਕ ਹੁਕਮਨਾਮਾ ਸੀ। ਦਸਤਾਵੇਜ਼ ਦਾ ਮਤਲਬ ਹੁੰਦਾ ਗੁਰੂ ਸਾਹਿਬ ਦੇ ਹੱਥ ਦੀ ਮੋਹਰ ਲੱਗੀ ਹੋਈ, ਸਤਿਗੁਰਾਂ ਦੇ ਦਸਤਖਤ ਕੀਤੇ ਹੋਏ ਨੇ ਔਰ ਗੁਰੂ ਸਾਹਿਬ ਦੀ ਮੋਹਰ ਲੱਗੀ ਹੋਈ, ਇਕ ਕਾਗਜ਼ ਹੈ ਉਹਦੇ ਕੋਲ।
ਸੋ ਨਿਕਾਸ ਕਰ ਧਰੀ ਅਗੇਰੇ,
ਜਿਹੜਾ ਕਾਗਜ਼ ਸੀ ਗੁਰੂ ਸਾਹਿਬ ਦੇ ਦਸਤਖਤ ਵਾਲਾ, ਉਹ ਕੱਢ ਕੇ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਹੈ।
ਲਿਖਤ ਸੰਸਰ ਕਾਦਿਸ਼ ਜਾਨੋ,
ਉਹਦੇ ਤੇ ਲਿਖਿਆ ਸੀ 1100 ਰੁਪਈਆ। ਇਕਾਦਸ਼ ਦਾ ਮਤਲਬ ਹੁੰਦਾ 1100 ਰੁਪਈਆ ਉਹਦੇ ਤੇ ਲਿਖਿਆ ਹੋਇਆ ਸੀ।
ਮੂਲ ਤੁਰੰਗਮ ਕੋ ਪਹਿਚਾਨੋ,
ਤੇ 11000 ਰੁਪਈਆ, ਹਾਂ ਉਹਦੇ ਤੇ ਸਹੰਸਰ ਦਾ ਮਤਲਬ ਹੁੰਦਾ ਹਜ਼ਾਰ, 11000 ਰੁਪਈਆ ਉਹਦੇ ਤੇ ਲਿਖਿਆ ਹੋਇਆ ਸੀ, ਜਿਹਦੇ ਤੇ ਲਿਖਿਆ ਸੀ ਵੀ ਇਹ ਘੋੜੇ ਖਰੀਦੇ ਨੇ ਸਤਿਗੁਰਾਂ ਨੇ, ਇਹਦੇ ਬਦਲੇ ਚ 11000 ਰੁਪਈਆ ਇਹ ਸੌਦਾਗਰ ਨੂੰ ਦੇਣਾ ਹੈ।
ਰਾਵਰ ਸੰਗ ਜੰਗ ਬੋ ਪਰੇ, ਹਮਨੇ ਆਏ ਲੀਨ ਨਾ ਕਰੇ।
ਲੱਗਾ ਮਹਾਰਾਜ ਘੋੜੇ ਦੇ ਕੇ ਮੈਂ ਚਲਾ ਗਿਆ, 11000 ਰੁਪਈਆ ਲਿਖਵਾ ਲਿਆ ਸੀ ਕਿ ਸਮਾਂ ਆਉਣ ਤੇ ਲੈ ਲਵਾਂਗਾ, ਪਰ ਮੁੜ ਕੇ ਆਪ ਜੀ ਦੇ ਨਾਲ ਜੰਗ ਯੁੱਧ ਦੇ ਅਖਾੜੇ ਪੈ ਗਏ ਬਾਦਸ਼ਾਹ ਦੇ ਨਾਲ, ਔਰ ਉਹਨਾਂ ਜੰਗ ਯੁੱਧਾਂ ਦੇ ਅਖਾੜਿਆਂ ਦੇ ਹੋਣ ਕਰਕੇ ਮੈਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਿਆ, ਤੁਹਾਡੇ ਤੱਕ ਆ ਨਹੀਂ ਸਕਿਆ।
ਕੀਤਿਓ ਚਿਰੰਕਾਲ ਇਮਨਾਥ,
ਇਹਨਾਂ ਮਹਾਰਾਜ ਜੀ ਬੜਾ ਲੰਮਾ ਸਮਾਂ ਹੋ ਗਿਆ, ਇਹ ਪੈਸੇ ਮੈਂ ਤੁਹਾਡੇ ਕੋਲੋਂ ਨਹੀਂ ਲਏ।
ਬੜੀ ਨਿਸ਼ਾਨੀ ਰਾਵਰ ਹਾਥ,
ਮਹਾਰਾਜਾ ਵੇਖੋ ਇਹ ਦਸਤਖਤ ਤੁਹਾਡੇ ਕੀਤੇ ਹੋਏ ਨੇ, ਇੰਨੇ ਪੈਸੇ ਮੈਂ ਤੁਹਾਡੇ ਕੋਲੋਂ ਲੈਣੇ ਹਨ।
ਰਾਵਰ ਹਾਥ ਲੈ ਅਨੰਦਪੁਰੀ ਮੈਂ ਬਾਜ, ਸਭ ਤੇ ਮੈਂ ਦਿਖਰਾਈ ਆਜ।
ਮਹਾਰਾਜ ਅਨੰਦਪੁਰ ਸਾਹਿਬ ਵਿਚ ਆਪ ਜੀ ਨੇ ਮੇਰੇ ਕੋਲੋਂ ਘੋੜੇ ਖਰੀਦੇ ਸਨ, ਉਦੋਂ ਦੇ ਦਸਤਖਤ ਤੁਹਾਡੀ ਇਸ ਕਾਗਜ਼ ਤੇ ਮੈਂ ਕਰਵਾਏ ਹੋਏ ਨੇ, ਉਸ ਦਿਨ ਤੋਂ ਬਾਅਦ ਮੇਰਾ ਅੱਜ ਤੁਹਾਡੇ ਨਾਲ ਮੇਲ ਹੋਇਆ ਤੇ ਕਾਗਜ਼ ਮੈਂ ਤੁਹਾਨੂੰ ਵਿਖਾ ਰਿਹਾ।
ਲੇਨ ਉਮੀਦਵਾਰ ਧਨ ਕੇਰਾ।
ਸੀਤਾ ਮਹਾਰਾਜ ਜੀ ਨੇ ਵੇਖਿਆ ਕਿ ਪਠਾਨ ਉਮੀਦਵਾਰ ਹੈ, ਇਹਦਾ ਧਨ ਦੇਣਾ ਬਣਦਾ ਹੈ।
ਪੂਰਬ ਭਇਓ ਨਾਮ ਨਮੇਰਾ।
ਕਹਿਣ ਲੱਗਾ ਮਹਾਰਾਜ, ਪਹਿਲਾਂ ਮੈਂ ਤੁਹਾਡੇ ਕੋਲ ਆ ਨਹੀਂ ਸਕਿਆ, ਪਹੁੰਚ ਨਹੀਂ ਸਕਿਆ।
ਸੁਣ ਸ਼੍ਰੀ ਮੁਕਤੇ ਤਿਸੈ ਉਚਾਰਾ।
ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਇਸ ਪਠਾਨ ਨੂੰ, ਕਹਿਣ ਲੱਗੇ
ਇਸ ਚੈਲੇ ਨੂੰ ਦਰਬਾਰਾ।
ਮਹਾਰਾਜ ਜੀ ਕਹਿੰਦੇ, ਨਿਰਸੰਦੇਹ ਤੂੰ ਸਾਡੇ ਕੋਲੋਂ ਪੈਸੇ ਲੈਣੇ ਨੇ, ਇਹਦੇ ਚ ਕੋਈ ਦੋ ਰਾਏ ਨਹੀਂ।
ਮੋਲ ਹੈ ਕੋ ਹੈ ਹਮ ਯਾਦ।
ਸਾਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਤੇਰੇ ਘੋੜੇ ਜਿਹੜੇ ਤੂੰ ਸਾਨੂੰ ਦਿੱਤੇ ਸਨ, ਉਹਦਾ ਤੈਨੂੰ ਅਸੀਂ ਮੁੱਲ ਦੇਣਾ ਹੈ।
ਪਰਮਾਦ
ਪਰ ਤੂੰ ਆਲਸ ਕੀਤਾ, ਇੰਨਾ ਟਾਈਮ ਤੂੰ ਆਇਆ ਹੀ ਨਹੀਂ। ਆਨੰਦਪੁਰ ਸਾਹਿਬ ਤੇਰੇ ਕੋਲੋਂ ਘੋੜੇ ਖਰੀਦੇ ਸੀ, ਮੁੜ ਕੇ ਤੂੰ ਕਿੰਨੀ ਦੇਰ ਤੱਕ ਆਇਆ ਨਹੀਂ। ਦਮਦਮਾ ਸਾਹਿਬ ਅਸੀਂ ਰਹੇ ਹਾਂ, ਉੱਥੇ ਨਹੀਂ ਤੂੰ ਆਇਆ। ਇਹਦਾ ਤੂੰ ਇੰਨੀ ਦੇਰ ਕੀਤੀ ਆ ਤੇ ਇੰਨੇ ਚਿਰ ਬਾਅਦ ਸਾਡੇ ਕੋਲ ਆਇਆ, ਆਲਸ ਕੀਤਾ ਹੈ।
ਲੈ ਭੇਤ ਨਹੀਂ ਕਿਤ ਆਇਓ, ਅਪਰ ਅਪਰ ਕਾਰਜ ਬਿਰਮਾਇਓ।
ਤੂੰ ਲੈਣ ਵਾਸਤੇ ਆਇਆ ਹੀ ਨਹੀਂ, ਹੋਰ ਹੋਰ ਕੰਮਾਂ ਵਿਚ ਲੱਗਾ ਰਿਹਾ, ਤੇ ਆ ਜਿਹੜੇ ਤੇਰੇ ਪੈਸੇ ਸਨ ਸਾਡੇ ਵੱਲ ਖਲੋਤੇ ਰਹੇ।
ਅਬੀ ਜੇ ਲਿਖ ਦੇ ਇੱਕ ਥਾਏ,
ਹੁਣ ਵੀ ਜੇ ਤੈਨੂੰ ਅਸੀਂ ਇੱਕ ਜਗ੍ਹਾ ਤੇ ਲਿਖ ਕੇ ਦੇ ਦਈਏ,
ਪ੍ਰਾਪਤ ਦਰਬ ਹੋਏ ਤੈ ਜਾਏ,
ਤੈਨੂੰ ਤੇਰੇ ਜਿਹੜੇ ਪੈਸੇ ਨੇ ਉਹ ਪ੍ਰਾਪਤ ਹੋ ਜਾਣਗੇ, ਮਿਲ ਜਾਣਗੇ।
ਜੇ ਨਿਸ਼ਚਾ ਧਰਨੋ ਔਰ ਭਾਰੇ,
ਜੇ ਤੇਰੇ ਮਨ ਵਿਚ ਨਿਸ਼ਚਾ ਹੈ, ਤੇਰੇ ਮਨ ਚ ਇਸ ਗੱਲ ਤੇ ਭਰੋਸਾ ਹੈ, ਤਾਂ ਅਸੀਂ ਤੈਨੂੰ ਹੁਣ ਵੀ ਲਿਖ ਕੇ ਦੇ ਦਿੰਦੇ ਹਾਂ।
ਹਮ ਤੇ ਸੰਮਤ ਤੀਸ ਪਿਛਾਰੇ,
ਸਾਡੇ ਤੋਂ ਤਕਰੀਬਨ 30 ਸਾਲ ਬਾਅਦ ਇਹ ਪੈਸੇ ਤੈਨੂੰ ਮਿਲਣਗੇ। ਮਹਾਰਾਜ ਜੀ ਕਹਿੰਦੇ ਮਿਲ ਜਾਣਗੇ, ਨਿਸ਼ਚਾ ਹੈ ਤਾਂ ਲਿਖ ਦਈਏ ਕਿ ਸਾਡੇ ਜਾਣ ਤੋਂ ਬਾਅਦ 30 ਸਾਲ ਬਾਅਦ ਤੈਨੂੰ ਇਹ ਪੈਸੇ ਮਿਲਣਗੇ।
ਬਿਦ ਤੈ ਤਬੈ ਨਿਸ਼ਾਨ ਨਗਾਰੇ, ਪੰਥ ਖਾਲਸੇ ਕੋ ਬਲ ਭਾਰੇ।
ਸਾਡੇ ਖਾਲਸੇ ਦੇ ਨਿਸ਼ਾਨ ਤੇ ਨਗਾਰੇ ਪ੍ਰਗਟ ਹੋਣਗੇ, ਖਾਲਸਾ ਪੰਥ ਪ੍ਰਗਟ ਹੋਵੇਗਾ, ਭਾਰੀ ਬਲ ਵਾਲਾ ਹੋਵੇਗਾ।
ਅਵਨੀ ਰਾਜ ਲੈਣਗੇ ਲੜਕੇ,
ਲੜ ਕੇ ਇਸ ਧਰਤੀ ਦਾ ਰਾਜ ਪ੍ਰਾਪਤ ਕਰਨਗੇ।
ਸ਼ਤਰੂ ਸੰਗ ਸੰਗਰ ਮੈਂ ਦਰਕੇ,
ਅਨੇਕਾਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿਚ ਦਲ ਮਲ ਕੇ ਖਤਮ ਕਰ ਦੇਣਗੇ।
ਸਭ ਸਿੰਘਨ ਮੈਂ ਜੋ ਸਿਰਦਾਰ, ਦੇਗ ਤੇ ਕੋ ਧਨੀ ਉਦਾਰ।
ਉਸ ਵੇਲੇ ਜਿਹੜਾ ਸਾਡੇ ਖਾਲਸੇ ਵਿਚ ਜਥੇਦਾਰ ਹੋਵੇਗਾ, ਜਿਹੜਾ ਦੇਗ ਤੇ ਤੇਗ ਦਾ ਵੀ ਧਨੀ ਹੋਵੇਗਾ, ਨਵਾਬ ਕਪੂਰ ਸਿੰਘ ਜੱਸਾ ਸਿੰਘ ਆਹਲੂਵਾਲੀਏ ਦੇ ਸਮੇਂ ਦੀ ਇਹ ਗੱਲ ਹੋ ਰਹੀ ਹੈ। ਉਸ ਵੇਲੇ ਜਿਹੜਾ ਸਾਡਾ ਜਥੇਦਾਰ ਹੋਵੇਗਾ, ਜਿਹੜਾ ਦੇਗ ਤੇ ਤੇਗ ਦਾ ਧਨੀ ਹੋਵੇਗਾ,
ਇਸ ਕੋ ਲਿਖਤੇ ਹੀ ਦਿਖ ਰਹਾ ਮੈਂ।
ਆ ਤੈਨੂੰ ਅਸੀਂ ਲਿਖਤ ਦਿੱਤੀ, ਇਹ ਲਿਖਤ ਤੂੰ ਉਹਨੂੰ ਵਿਖਾਵੀ, ਸਾਡੇ ਉਸ ਸਰਦਾਰ ਜਥੇਦਾਰ ਸਿੰਘ ਨੂੰ ਵਿਖਾਵੀ।
ਵਿਆਜ ਸਮੇਤ ਦਰਬ ਕੋ ਪਾਵੈ,
ਤੇਰੇ ਜਿੰਨਾ ਮੂਲ ਬਣਦਾ ਉਹ ਵੀ ਮਿਲੇਗਾ, ਔਰ ਜਿਹੜਾ ਤੇਰਾ ਉੱਤੇ ਵਿਆਜ ਬਣੇਗਾ ਇੰਨੇ ਸਮਿਆਂ ਦਾ, ਉਹ ਵੀ ਤੈਨੂੰ ਮਿਲੇਗਾ।
ਸੁਣ ਕਰ ਜੋਰ ਪਛਾਣ ਬਖਾਨੈ, ਵਿਆਜ ਲੈਣ ਹਮ ਹੈ ਨਾ ਇਮਾਨੈ।
ਸੁਣ ਕੇ ਪੱਕਾ ਸ਼ਰਈ ਮੁਸਲਮਾਨ ਸੀ, ਭਰੋਸਾ ਬਣ ਗਿਆ ਗੁਰੂ ਸਾਹਿਬ ਦੇ ਬਚਨਾਂ ਤੇ। ਮਹਾਰਾਜ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਵਿਆਜ ਲੈਣਾ ਸਾਡੇ ਧਰਮ ਵਿਚ ਨਹੀਂ ਹੈ, ਵਿਆਜ ਲੈਣਾ ਸਾਡੇ ਧਰਮ ਦੇ ਵਿਚ ਹਰਾਮ ਕਿਹਾ ਜਾਂਦਾ ਹੈ।
ਰਾਵਰ ਆਇਸ ਨਹੀਂ ਬੋੜੈ,
ਪਰ ਮਹਾਰਾਜ ਮੈਂ ਤੁਹਾਡੀ ਆਗਿਆ ਨਹੀਂ ਮੋੜਾਂਗਾ, ਤੁਹਾਡਾ ਹੁਕਮ ਨਹੀਂ ਮੋੜਾਂਗਾ।
ਮੁੱਲ ਹੈ ਕੋ ਸੋ ਅਮ ਲੋੜੈ,
ਜਿਹੜਾ ਘੋੜਿਆਂ ਦਾ ਮੁੱਲ ਹੈ ਮੈਂ ਇਹ ਉਦੋਂ ਹੀ ਲੈ ਲਵਾਂਗਾ।
ਭਏ ਪ੍ਰਸੰਨ ਪਨੀ ਪੁਨ ਬਾਨੇ, ਸਾਧ ਸਾਧ ਇਮਾਨ ਮਾਨੇ।
ਮਹਾਰਾਜ ਜੀ ਬੜੇ ਖੁਸ਼ ਹੋਏ ਤੇ ਬੋਲੇ, ਸ਼ਾਬਾਸ਼ ਹੈ ਤੇਰੇ ਪਠਾਨ ਦੇ ਬੱਚਿਆ, ਸ਼ਾਬਾਸ਼ ਹੈ ਤੇਰੇ ਇਮਾਨ ਦੇ ਕਿ ਤੂੰ ਆਪਣੇ ਇਮਾਨ ਤੇ ਟਿਕਿਆ ਹੋਇਆ।
ਇਹ ਕਾਗਜ਼ ਜੋ ਲਿਖਿਓ ਹਮਾਰਾ,
ਮਹਾਰਾਜ ਕਹਿੰਦੇ ਆ ਜਿਹੜਾ ਕਾਗਜ਼ ਸਾਡੇ ਹੱਥਾਂ ਦਾ ਲਿਖਿਆ ਹੋਇਆ,
ਸਭ ਸਿੰਘਨ ਸਰਦਾਰਾ,
ਜਿੰਨੇ ਸਿੰਘ ਸਰਦਾਰ ਹੋਣਗੇ ਉਹ ਸਾਰੇ ਇਸ ਕਾਗਜ਼ ਨੂੰ ਮੰਨਣਗੇ।
ਦੋਗਨ ਚਗੂਨਾ ਦਸ ਗੁਣ ਧਨ ਕੋ,
ਜਿਹੜੇ ਸਿੰਘ ਸਰਦਾਰ ਕੋਲ ਲੈ ਕੇ ਜਾਏਗਾ ਸਾਰੇ ਤੈਨੂੰ 11-11 ਹਜ਼ਾਰ ਦੇਣਗੇ। ਯਾਨੀ ਕਿ ਜਿੰਨਾ ਤੂੰ ਦਿੱਤਾ ਤੈਨੂੰ ਦੁੱਗਣਾ ਤਿੱਗਣਾ ਚਾਰ ਗੁਣਾ ਦਸ ਗੁਣਾ ਹੋ ਕੇ ਮਿਲੇਗਾ।
ਤਬੈ ਰੱਖੋ ਫਿਰ ਮਨ ਕੈ,
ਉਦੋਂ ਫਿਰ ਇਹ ਤੂੰ ਲੈ ਲਵੈ, ਲੈ ਲਵੀ ਆਪਣੇ ਪੈਸੇ, ਆਪਣੇ ਮਨ ਚ ਭਰੋਸਾ ਰੱਖ।
ਤੂੰ ਸੰਤਤ ਕੋ ਮੈਦ ਗੁਜ਼ਾਰਾ,
ਤੇਰੀ ਜਿਹੜੀ ਸੰਤਾਨ ਹੈ ਇਸੇ ਸਾਡੀ ਲਿਖਤ ਦੇ ਆਸਰੇ ਉਹਨਾਂ ਦਾ ਗੁਜ਼ਾਰਾ ਚੱਲਦਾ ਰਹੇਗਾ।
ਕੋਈ ਹੈ ਬਿਨ ਸੰਸੈ ਸੁਖ ਭਾਰਾ,
ਬਿਨਾਂ ਸੰਸੈ ਤੈਨੂੰ ਭਾਰੀ ਸੁਖ ਦੀ ਪ੍ਰਾਪਤੀ ਹੋਵੇਗੀ।
ਸੰਤ ਖਾਨ ਪਗ ਟੇਕਿਓ ਮਾਥਾ,
ਸੁਣ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਇਸ ਖਾਨ ਨੇ ਮੱਥਾ ਟੇਕਿਆ।
ਰੁਖਸਦ ਭਇਓ ਜੋਰ ਕਰ ਹਾਥਾ,
ਸਤਿਗੁਰਾਂ ਦੇ ਕੋਲੋਂ ਨਮਸਕਾਰ ਕਰਕੇ ਖਾਨ ਰੁਖਸਦ ਹੋਇਆ ਹੈ।
ਜੋ ਮੈਂ ਖਾਲਸਾ ਬਿਦਤੇ ਭਾਰੀ,
ਜਦੋਂ ਪੰਥ ਪ੍ਰਗਟ ਹੋਇਆ ਖਾਲਸੇ ਪੰਥ ਦਾ ਬੋਲਬਾਲਾ ਹੋਇਆ,
ਭਇਓ ਰਾਜ ਲੀਨੋ ਰਿਪ ਮਾਰੀ,
ਖਾਲਸੇ ਨੇ ਰਾਜ ਪ੍ਰਾਪਤ ਕੀਤਾ ਦੁਸ਼ਮਣਾਂ ਨੂੰ ਸੋਧਾ ਲਾ ਕੇ ਮਾਰ ਕੇ।
ਤਬ ਸਰਦਾਰਨ ਕੇ ਟਿਗ ਗਏ, ਧਨ ਗਨ ਸੁਖ ਤੋਂ ਪ੍ਰਾਪਤ ਭਇਓ।
ਉਸ ਵੇਲੇ ਫਿਰ ਮਹਾਰਾਜ ਜੀ ਦੀ ਲਿਖਤ ਲੈ ਕੇ ਉਹਨਾਂ ਸਰਦਾਰ ਜਥੇਦਾਰਾਂ ਕੋਲ ਗਿਆ ਔਰ ਜਾ ਕੇ ਅਣਗਿਣਤ ਧਨ ਉਹਨਾਂ ਸਰਦਾਰਾਂ ਕੋਲੋਂ ਸਿੱਖਾਂ ਕੋਲੋਂ ਇਹਨੇ ਪ੍ਰਾਪਤ ਕੀਤਾ।
ਸੰਤਤ ਧਨੀ ਵਿਸਾਲ ਬਹੇ,
ਇਹਦੀ ਜਿਹੜੀ ਸੰਤਾਨ ਸੀ ਉਹ ਬੜੀ ਧਨਵਾਨ ਹੋ ਗਈ।
ਆਦਰ ਸਿੰਘਨ ਸਭ ਦਏ,
ਸਿੰਘਾਂ ਨੇ ਵੀ ਬੜੇ ਆਦਰ ਨਾਲ ਇਹਦਾ ਜਿਹੜੀ ਲਿਖਤ ਸੀ ਉਹਦਾ ਸਤਿਕਾਰ ਕਰਕੇ ਇਹਨੂੰ ਮਾਇਆ ਦਿੱਤੀ।
ਇਸ ਵਿਦ ਸਤਿਗੁਰ ਦਿਵਸ ਬਿਤਾਏ,
ਕਲਗੀਧਰ ਜੀ ਕੌਤਕ ਕਰਦੇ ਸ੍ਰੀ ਹਜੂਰ ਸਾਹਿਬ ਵਿਖੇ ਦਿਨ ਬਤੀਤ ਕਰ ਰਹੇ ਨੇ।
ਚਲਨ ਬਿਖੁੰਟ ਸਮੋਨੀ ਹਰਾਏ,
ਮਹਾਰਾਜ ਜੀ ਵੇਖਦੇ ਨੇ ਕਿ ਹੁਣ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਪਹੁੰਚਿਆ ਹੈ, ਹੁਣ ਬੈਕੁੰਠ ਧਾਮ ਨੂੰ ਪ੍ਰਸਥਾਨ ਕਰਨ ਦਾ ਸਮਾਂ ਆ ਪਹੁੰਚਿਆ ਹੈ।
ਆਵਤ ਸਾਧ ਜਮਾਤ ਉਦਾਸੀ,
ਬੜੇ ਬੜੇ ਉਦਾਸੀ ਸਾਧੂ ਜਿਹੜੇ ਉਦਾਸੀ ਸੰਪਰਦਾ ਦੇ ਮਹਾਂਪੁਰਖ ਨੇ, ਖਾਲਸਾ ਜੀ ਉਦਾਸੀ ਨਿਰਮਲੇ ਇਹ ਖਾਲਸੇ ਪੰਥ ਦੀਆਂ ਬਾਹਾਂ ਨੇ ਸਾਡੀਆਂ। ਬੜਾ ਲੰਮਾ ਅਰਸਾ ਉਦਾਸੀ ਮਹਾਂਪੁਰਖਾਂ ਤੇ ਨਿਰਮਲੇ ਮਹਾਂਪੁਰਖਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ। ਅੱਜ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਨਹੀਂ, ਜਿਨ੍ਹਾਂ ਨੇ ਕੁਝ ਪੜਿਆ ਨਹੀਂ ਹੁੰਦਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਲ ਈਡੀ ਇਲ ਹੁੰਦੀ ਹੈ ਕਿ ਕੁੱਕੜ ਹੁੰਦਾ, ਇਹਨਾਂ ਵੀ ਗਿਆਨ ਨਹੀਂ ਹੁੰਦਾ, ਉਹ ਇਹਨਾਂ ਦੇ ਭਗਵੇ ਰੰਗ ਦੇ ਕੱਪੜਿਆਂ ਨੂੰ ਵੇਖ ਕੇ ਕਹਿਣ ਲੱਗ ਪੈਂਦੇ ਨੇ ਜੀ ਇਹ ਤਾਂ ਹਿੰਦੂ ਨੇ। ਖਾਲਸਾ ਜੀ ਉਦਾਸੀ ਤੇ ਨਿਰਮਲੇ ਮਹਾਂਪੁਰਖਾਂ ਦੀ ਸੰਪਰਦਾ ਜਿਹੜੀ ਹੈ ਗੁਰੂ ਘਰ ਵਿਚ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ। ਤੋ ਉਦਾਸੀ ਸਾਧੂ ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ ਕਿ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਚੱਲ ਕੇ ਆਉਂਦੇ ਹਨ,
ਦਰਸ਼ਨ ਕਰ ਬੰਦੇ ਰਹਿ ਪਾਸੇ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰਕੇ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ।
ਮੇ ਧਿਆਵਲ ਰਸੇ ਹਮੇਸ਼,
ਮਹਾਰਾਜ ਜੀ ਕੋਲੋਂ ਰੋਜ਼ ਧਿਆਵਲ ਕੜਾਹ ਪ੍ਰਸ਼ਾਦ ਦੀਆਂ ਰਸਤਾਂ ਲੈਂਦੇ ਹਨ।
ਸਿਮਰੈ ਸਤਿਗੁਰ ਕੋ ਉਪਦੇਸ਼,
ਸਤਿਗੁਰਾਂ ਦਾ ਜਿਹੜਾ ਦਿੱਤਾ ਹੋਇਆ ਉਪਦੇਸ਼ ਹੈ ਉਸ ਉਪਦੇਸ਼ ਨੂੰ ਸਿਮਰਦੇ ਨੇ। ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤਾ ਹੈ? ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕੇਵਲ ਨਾਮ ਜਪੋ ਰੇ ਪ੍ਰਾਨੀ ਪਰ ਹੋ ਏਕ ਕੀ ਸਰਨਾ, ਇਹ ਜਿਹੜਾ ਉਪਦੇਸ਼ ਹੈ ਇਸ ਨੂੰ ਸਿਮਰਦੇ ਹਨ।
ਦੇਗ ਹੋਤ ਵਰਤੈ ਜਿਸ ਬਾਰੇ,
ਖਾਲਸਾ ਜੀ ਜਦੋਂ ਦੇਗ ਤਿਆਰ ਹੁੰਦੀ ਹੈ ਤੇ ਦੇਗ ਵਰਤਦੀ ਹੈ ਨਾ, ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਦੀਆਂ ਨੇ,
ਤਾਂ ਇਸ ਸਮੇਂ ਰੋਲਾ ਪਰ ਭਾਰੀ,
ਉਸ ਵੇਲੇ ਇਕਦਮ ਰੌਲਾ ਪੈ ਜਾਂਦਾ, ਇਕਦਮ ਭਗਦੜ ਜੀ ਮੱਚ ਜਾਂਦੀ ਹੈ।
ਇਕ ਦਿਨ ਸ਼ਾਹ ਬਹਾਦਰ ਸੁਣਿਓ,
ਇਕ ਦਿਨ ਬਹਾਦਰ ਸ਼ਾਹ ਨੇੜੇ ਸੀ ਉਹਨੇ ਸੁਣ ਲਿਆ, ਜਦੋਂ ਦੇਗ ਵਰਤ ਰਹੀ ਸੀ ਨਾ ਤੇ ਥੋੜਾ ਜਾ ਰੋਲਾ ਰੱਪਾ ਉਹਨੇ ਸੁਣ ਲਿਆ।
ਆਪਣੀ ਉਮਰਾਵਨ ਮੈਂ ਭਲਿਓ,
ਉਹਨੇ ਆਪਣੇ ਉਮਰਾਵਾਂ ਵਿਚ ਆਪਣੇ ਅਫਸਰਾਂ ਵਿਚ ਇਹ ਗੱਲ ਕਹੀ,
ਐ ਸੁਨੀਅਤ ਕੈਸੇ ਬਡ ਰੋਲਾ,
ਕਹਿੰਦਾ ਭਈਆ ਰੋਲਾ ਕਿਸ ਗੱਲ ਦਾ ਸੁਣਾਈ ਦੇ ਰਿਹਾ।
ਲਖੀਤ ਗੁਰੂ ਸਿਮਰ ਕੀ ਠੋਰਾ,
ਕਹਿੰਦੇ ਵੀ ਇਹ ਜਿਹੜਾ ਸ਼ੋਰ ਸੁਣਾਈ ਦੇ ਰਿਹਾ ਲੱਗਦਾ ਗੁਰੂ ਸਾਹਿਬ ਦੇ ਡੇਰੇ ਚੋਂ ਆਵਾਜ਼ ਆ ਰਹੀ ਹੈ।
ਸੁਦੇ ਮਾਨਵ ਸ਼ੀਗਰ ਪਟਾਏ,
ਉਸੇ ਵਕਤ ਆਪਣਾ ਇਕ ਬੰਦਾ ਭੇਜਿਆ ਵੀ ਜਾ ਕੇ ਪਤਾ ਕਰੋ ਵੀ ਇਹ ਰੋਲਾ ਕਿਉਂ ਪਿਆ ਹੋਇਆ।
ਹੁਣ ਕਾਰਨ ਕੋ ਹੱਥ ਕਰ ਆਇਓ,
ਉਹ ਜਾ ਕੇ ਵੇਖਿਆ ਤੇ ਵੇਖ ਕੇ ਉਹ ਵਾਪਸ ਆ ਕੇ ਬਹਾਦਰ ਸ਼ਾਹ ਨੂੰ ਦੱਸਣ ਲੱਗਾ।
ਹੱਥ ਜੋੜ ਕਰ ਅਰਜ ਗੁਜ਼ਾਰੀ,
ਜੋੜ ਕੇ ਬਹਾਦਰ ਸ਼ਾਹ ਨੂੰ ਦੱਸਦਿਆਂ ਕਹਿਣ ਲੱਗਾ,
ਵਰਤੈ ਦੇਗ ਗੁਰੂ ਕੀ ਭਾਰੀ,
ਗੁਰੂ ਕੀ ਦੇਗ ਵਰਤ ਰਹੀ ਹੈ, ਤੇ ਦੇਗ ਵਰਤਣ ਕਰਕੇ ਸ਼ੋਰ ਮਚਿਆ ਹੋਇਆ ਕਿਉਂਕਿ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਬਣਵਾ ਕੇ ਨਾ ਕਹਿੰਦੇ ਸੀ ਲੁੱਟ ਲਓ ਤੇ ਜਦੋਂ ਦੇਗ ਲੁੱਟਦੇ ਸੀ ਸਿੰਘ ਤੇ ਕੋਈ ਕਿਲੋ ਕੋਈ ਦੋ ਦੋ ਸੇਰ ਕੋਈ ਚਾਰ ਸੇਰ ਏਦਾਂ ਖੁੱਲੇ ਗੱਫੇ ਲੈ ਕੇ ਜਾਂਦੇ ਤੇ ਰੋਲਾ ਪੈ ਜਾਂਦਾ ਸੀ ਇਹ ਸਤਿਗੁਰੂ ਜੀ ਚੋਜ ਕਰਾਇਆ ਕਰਦੇ ਸਨ ਕਈ ਵਾਰ ਤੇ ਉਹਨਾਂ ਨੂੰ ਸੀ ਪਤਾ ਇਹ ਮਰਿਆਦਾ ਦਾ ਬਹਾਦਰ ਸ਼ਾਹ ਦੇ ਕੋਲ ਪਤਾ ਲੱਗਾ ਉਹਨਾਂ ਨੇ ਜਾ ਕੇ ਦੱਸਿਆ ਵੀ ਗੁਰੂ ਦੀ ਦੇਗ ਵਰਤ ਰਹੀ ਹੈ
ਲੇਤ ਸੁਦੇਤ ਖਾਲਸਾ ਬ੍ਰਿੰਦ
ਉੱਥੇ ਖਾਲਸਾ ਦੇਗ ਲੈ ਰਿਹਾ ਦੇ ਰਿਹਾ ਸੈਂਕੜਿਆਂ ਦੀ ਗਿਣਤੀ ਚ ਇਕੱਠੇ ਹੋਏ ਨੇ ਸਿੰਘ
ਬੋਲ ਤੇ ਆਪਸ ਬਿਖਾ ਮਿਲੰਦ
ਗੁਰੂ ਆਪਸ ਵਿਚ ਗੱਲਾਂ ਕਰ ਰਹੇ ਨੇ ਬੋਲ ਬੋਲ ਕੇ ਦੇਗ ਲੈ ਰਹੇ ਨੇ
ਉਹ ਜਾਚਤ ਠਹਿਰਾਵਤ ਕੋਈ
ਕਹਿੰਦਾ ਮੈਂ ਪਹਿਲਾਂ ਲੈਣੀ ਆ ਕੋਈ ਕਹਿੰਦਾ ਵੀ ਤੂੰ ਠਹਿਰ ਜਾ ਪਹਿਲਾਂ ਮੈਂ ਲੈਣੀ ਆ ਏਦਾਂ ਇੱਕ ਦੂਜੇ ਨੂੰ ਰੋਕ ਰੋਕ ਕੇ ਦੇਗ ਲੈ ਰਹੇ ਨੇ
ਉਹ ਵਰਜਿਤ ਕੋ ਰਿਸ ਮੈਂ ਹੋਈ
ਕੋਈ ਵਰਜਦਾ ਹੈ ਤੇ ਕੋਈ ਰੋਸ ਵਿਚ ਵੀ ਆਇਆ ਹੋਇਆ
ਸੁਣ ਬਿਰਤੰਤ ਕੋ ਸ਼ਾਹ ਵਿਚਾਰਾ
ਬਹਾਦਰ ਸ਼ਾਹ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਨੇ ਵਿਚਾਰ ਕੀਤੀ
ਸਹਿਤਰਾ ਪੰਥੀ ਉਦਾਰਾ
ਲੱਗਦਾ ਵੀ ਗੁਰੂ ਸਾਹਿਬ ਦੇ ਕੋਲ ਜਿਹੜੇ ਸਿੰਘ ਨੇ ਉਹ ਭੁੱਖੇ ਰਹਿੰਦੇ ਨੇ ਉਹਨਾਂ ਦੇ ਕੋਲ ਲੱਗਦਾ ਵੀ ਰਸਤ ਘੱਟ ਹੁੰਦੀ ਹੈ ਦੇਗ ਘੱਟ ਹੁੰਦੀ ਖਾਣ ਵਾਲੇ ਜ਼ਿਆਦਾ ਹੁੰਦੇ ਨੇ ਇਸ ਕਰਕੇ ਰੋਲਾ ਪੈਂਦਾ ਹੋਵੇਗਾ ਉਹਨੇ ਇਹ ਸਮਝ ਲਿਆ ਬਹਾਦਰ ਸ਼ਾਹ ਨੇ
ਅਲਪ ਆਮਦਨ ਇਸ ਦੇਸ਼
ਗੁਰੂ ਸਾਹਿਬ ਜੀ ਇੱਥੇ ਨਵੇਂ ਇਲਾਕੇ ਚ ਆਏ ਨੇ ਇੱਥੇ ਉਹਨਾਂ ਨੂੰ ਆਮਦਨ ਥੋੜੀ ਹੈ ਇੱਥੇ ਉਹਨਾਂ ਦੀ ਸਿੱਖੀ ਸੇਵਕੀ ਵੀ ਘੱਟ ਹੈ
ਹਰ ਨਰ ਮਿਲੇ ਵਿਸ਼ੇਸ਼
ਉਹ ਜਿਹੜੇ ਛਕਣ ਵਾਲੇ ਨੇ ਉਹ ਜ਼ਿਆਦਾ ਨੇ ਔਰ ਜਿਹੜੇ ਭੇਟਾ ਕਰਨ ਵਾਲੇ ਨੇ ਉਹ ਥੋੜੇ ਨੇ
ਦਰਬ ਰੋਜ਼ ਕੋ ਕੁਝ ਕਰ ਦਿਨੋ
ਬਹਾਦਰ ਸ਼ਾਹ ਨੇ ਕੁਝ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਵੀ ਗੁਰੂ ਸਾਹਿਬ ਦੀ ਦੇਗ ਵਾਸਤੇ ਉਹਨੇ ਕੁਝ ਰੁਪਈਏ ਭੇਜਣੇ ਸ਼ੁਰੂ ਕਰ ਦਿੱਤੇ
ਲੰਗਰ ਹਿਤ ਸੁਨਾਵਨ ਕੀਨੋ
ਔਰ ਸੁਣਾ ਕੇ ਕਹਿ ਦਿੱਤਾ ਵੀ ਇਹ ਜਿਹੜੇ ਪੈਸੇ ਨੇ ਗੁਰੂ ਕੀ ਦੇਗ ਵਾਸਤੇ ਲੰਗਰ ਵਾਸਤੇ ਨੇ
ਲੈ ਰਸਤ ਖਰੀਦ ਮਿਸਾਲਾ
ਉਹ ਜਿਹੜੇ ਪੈਸੇ ਆਏ ਉਹਦੀਆਂ ਵੀ ਰਸਤਾਂ ਖਰੀਦ ਕੇ
ਬਣੇ ਤੇ ਹਵਲ ਕਿਰਪਾਲਾ
ਪ੍ਰਸ਼ਾਦ ਦੀ ਦੇਗ ਤਿਆਰ ਹੋ ਜਾਂਦੀ ਹੈ ਉਹ ਫਿਰ ਦੇਗ ਵਰਤਦੀ ਹੈ
ਬਰਤਨ ਲਾਗ ਮਚਿਓ ਬਦ ਰੋਰਾ
ਫਿਰ ਅਗਲੇ ਦਿਨ ਜਦੋਂ ਦੇਗ ਵਰਤੀ ਤੇ ਫਿਰ ਰੌਲਾ ਪੈ ਗਿਆ ਇਕਦਮ ਫਿਰ ਸ਼ੋਰ ਪੈ ਗਿਆ
ਨੀਅਤ ਦੂਰ ਦੂਰ ਕੀ ਠੋਰਾ
ਦੂਰ ਦੂਰ ਤੱਕ ਉਹ ਆਵਾਜ਼ ਸੁਣਾਈ ਦਿੰਦੀ ਹੈ
ਆਏ ਨਿਤਾ ਪਰ ਦਲਬ ਕਨੇਰਾ
ਬਹਾਦਰ ਸ਼ਾਹ ਰੋਜ਼ ਪੈਸੇ ਭੇਜਦਾ ਰੋਜ਼ ਦੇਗ ਤਿਆਰ ਹੁੰਦੀ ਹੈ ਤੇ ਦੇਗ ਵਰਤਦੀ ਹੈ ਪਰ ਉਹ ਰੋਲਾ ਵੀ ਰੋਜ਼ ਹੀ ਪੈਂਦਾ
ਹੈ
ਲਾਹਲ ਨਹੀਂ ਮਿਟਿਆ ਉਹ ਕਹਿੰਦਾ ਸ਼ੋਰ ਤਾਂ ਫਿਰ ਪੈ ਰਿਹਾ ਰੋਜ਼ ਉਸੇ ਤਰ੍ਹਾਂ ਰੋਲਾ ਪੈ ਰਿਹਾ
ਦਿਨ ਅੱਠਕ ਮੈਂ ਪੁਨ ਸੁਨ ਛਾਉ
ਕਹਿੰਦੇ ਅੱਠਕ ਦਿਨ ਬਹਾਦਰ ਸ਼ਾਹ ਇਸੇ ਤਰ੍ਹਾਂ ਸੁਣਦਾ ਰਿਹਾ
ਜਾਨੀ ਉਹ ਖਰਚ ਵਡਿਓ ਗੁਰ ਪਾਓ
ਸਮਝਿਆ ਵੀ ਪੈਸੇ ਮੈਂ ਥੋੜੇ ਭੇਜਦਾ ਤੇ ਖਰਚਾ ਗੁਰੂ ਜੀ ਕੋਲ ਜ਼ਿਆਦਾ ਹੈ
ਰਬ ਪ੍ਰਸੰਨ ਤੇ ਘਰੋਂ ਪਠਾਇਓ
ਜਿੰਨਾ ਪੈਸਾ ਪਹਿਲਾਂ ਭੇਜਦਾ ਸੀ ਉਹਦੇ ਨਾਲ ਦੁੱਗਣਾ ਕਰ ਦਿੱਤਾ ਦੁੱਗਣੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ
ਲੰਗਰ ਕਰੋ ਜਿਤਕ ਮਨ ਭਾਇਓ
ਜਿੰਨਾ ਮਨ ਭਾਉਂਦਾ ਖੁੱਲਾ ਲੰਗਰ ਤਿਆਰ ਕਰੋ
ਅਦਕ ਦਰਬ ਕੋ ਪਤਵਤ ਜਿਉ ਜਿਉ ਰੋ ਰਾ ਵਧਸ ਦੇਗ ਮੈਂ ਤਿਉ ਤਿਉ
ਜਿੰਨਾ ਪੈਸਾ ਉਹ ਵੱਧ ਤੋਂ ਵੱਧ ਭੇਜਦਾ ਓਨਾ ਹੀ ਰੋਲਾ ਜ਼ਿਆਦਾ ਪੈਂਦਾ ਉਨਾ ਹੀ ਸ਼ੋਰ ਜ਼ਿਆਦਾ ਪੈਂਦਾ ਹੈ
ਦਇਆ ਸਿੰਘ ਪਹੁੰਚਿਓ ਕਿਸ ਕਾਰਨ
ਕਿਸੇ ਦਿਨ ਸੁਭਾਵਕ ਭਾਈ ਦਇਆ ਸਿੰਘ ਜੀ ਬਹਾਦਰ ਸ਼ਾਹ ਕੋਲ ਗਏ ਸੁਭਾਵਕ ਹੀ ਬਹਾਦਰ ਸ਼ਾਹ ਨਾਲ ਮੇਲ ਹੋਇਆ
ਪ੍ਰਸੰਗ ਸਭ ਕੀ ਨੇ ਉਚਾਰਨ
ਇਹ ਪ੍ਰਸੰਗ ਬਹਾਦਰ ਸ਼ਾਹ ਨੇ ਉਚਾਰਿਆ ਭਾਈ ਦਇਆ ਸਿੰਘ ਨੂੰ ਕਹਿਣ ਲੱਗਾ
ਸ਼ੁਦਤ ਰਹਿਤ ਲੱਕ ਦਰਬ ਪਠਾਮੋ
ਲੱਗਾ ਵੀ ਮੈਨੂੰ ਏਦਾਂ ਜਾਪਿਆ ਵੀ ਸਿੰਘ ਸ਼ਾਇਦ ਭੁੱਖੇ ਰਹਿੰਦੇ ਨੇ ਖਾਲਸਾ ਤੇ ਮੈਂ ਉਨ੍ਹਾਂ ਕੋਲ ਜ਼ਿਆਦਾ ਮਾਇਆ ਭੇਜਦਾ ਜਿੰਨੀ ਮਾਇਆ ਵੱਧ ਭੇਜਦਾ ਲੰਗਰਾਂ ਵਾਸਤੇ ਓਨਾ ਹੀ ਜ਼ਿਆਦਾ ਰੋਲਾ ਪੈਂਦਾ ਪਤਾ ਨੀ ਕੀ ਗੱਲ ਹੈ
ਤਿਉਂ ਤਿਉਂ ਅਧਿਕ ਰੋਲ ਸੁਣ ਪਾਵੋ
ਤਿਵੇਂ ਤਿਵੇਂ ਅਧਿਕ ਰੋਲਾ ਸੁਣਾਈ ਦਿੰਦਾ ਹੈ
ਇਹ ਕਾਰਨ ਕਿਆ ਦਿਓ ਬਚਾਏ
ਇਹਦੇ ਵਿੱਚ ਕੀ ਕਾਰਨ ਹੈ ਮੈਨੂੰ ਦੱਸੋ
ਦਇਆ ਸਿੰਘ ਤਲ ਕਹਿਓ ਸੁਣਾਏ
ਸੁਣ ਕੇ ਭਾਈ ਦਇਆ ਸਿੰਘ ਜੀ ਬੋਲੇ
ਪੰਥ ਖਾਲਸੇ ਮੈਂ ਬਡ ਰੋਰਾ ਕਰਿਓ ਬਚਨ ਸੋਡੀ ਸਿਰ ਮੋਰਾ
ਭਾਈ ਦਇਆ ਸਿੰਘ ਜੀ ਬੋਲੇ ਕਹਿਣ ਲੱਗੇ ਬਹਾਦਰ ਸ਼ਾਹ ਇਹ ਜਿਹੜਾ ਖਾਲਸੇ ਪੰਥ ਚ ਸ਼ੋਰ ਤੈਨੂੰ ਸੁਣਾਈ ਦਿੰਦਾ ਦਰਅਸਲ ਇਹ ਬਚਨ ਦਸਵੇਂ ਪਾਤਸ਼ਾਹ ਦੇ ਹੋਏ ਹੋਏ ਨੇ ਕਿ ਜਦੋਂ ਦੇਗ ਵਰਤੇਗੀ ਉਦੋਂ ਇਸ ਤਰ੍ਹਾਂ ਦਾ ਥੋੜਾ ਬਹੁਤਾ ਹਲ ਚਲ ਸ਼ੋਰ ਹੁੰਦਾ ਹੀ ਹੁੰਦਾ। ਇਹ ਦਸਵੇਂ ਪਾਤਸ਼ਾਹ ਦੇ ਬਚਨ ਕੀਤੇ ਹੋਏ ਨੇ।
ਕਿਉਂ ਮਿਤ ਨਹੀਂ ਅਬ ਸੋਏ,
ਬਚਨ ਜਿਹੜੇ ਗੁਰਦੇਵ ਨੇ ਕੀਤੇ ਹੋਏ ਨੇ ਇਹ ਨੀ ਮਿਟਣ ਵਾਲੇ।
ਤੈ ਕਛੂ ਸ਼ੋਰ ਬਦ ਹੋਏ,
ਇਹਨਾਂ ਸਮਝ ਵੀ ਉੱਥੇ ਘੱਟ ਹੈ, ਭਾਵੇਂ ਤੂੰ ਲੱਖ ਰੁਪਇਆ ਭੇਜ ਦੇ ਤਾਂ ਵੀ ਏਦਾਂ ਹੀ ਰਹੇਗਾ ਇਹ ਸ਼ੋਰ। ਇਹ ਤਾਂ ਦਸਵੇਂ ਪਾਤਸ਼ਾਹ ਦੇ ਬਚਨ ਹੋਏ ਨੇ।
ਬਿਸਮਿਓ ਸੰਤ ਬਹਾਦਰ ਸ਼ਾਹ,
ਇਹ ਸੁਣ ਕੇ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ।
ਜਾਣਿਓ ਦਲ ਦੀਰਘ ਗੁਰ ਪਾਉ,
ਉਹਨੇ ਜਾਣਿਆ ਕਿ ਸਤਿਗੁਰਾਂ ਦੇ ਪਾਸ ਵੱਡਾ ਭਾਰੀ ਦੀਰਘ ਦਲ ਹੈ।
ਰਿਓ ਪਚਾਵਤ ਦਰਬ ਕਨੇਰਾ, ਲੰਗਰ ਵਰਤੈ ਬਦੋਂ ਬਡੇਰਾ।
ਏਦਾਂ ਉਹਨੇ ਬਹੁਤ ਸਾਰਾ ਧਨ ਮਾਇਆ ਜਿਹੜੀ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਜਣੀ ਸ਼ੁਰੂ ਕੀਤੀ।
ਇੱਕ ਦਿਨ ਦਇਆ ਸਿੰਘ ਜੀ ਆਏ,
ਖਾਲਸਾ ਜੀ ਇਸੇ ਤਰ੍ਹਾਂ ਸਮਾਂ ਬੀਤਿਆ। ਇੱਕ ਦਿਨ ਭਾਈ ਦਇਆ ਸਿੰਘ ਜੀ ਆਏ,
ਸ੍ਰੀ ਗੁਰ ਪਾਸ ਬੈਠ ਸੁਖ ਪਾਏ।
ਭਾਈ ਦਇਆ ਸਿੰਘ ਜੀ ਕਲਗੀਧਰ ਜੀ ਕੋਲ ਬੈਠੇ ਸਨ, ਮਹਾਰਾਜ ਜੀ ਕੋਲ ਬੈਠਿਆਂ ਸਤਿਗੁਰਾਂ ਦੇ ਚਰਨਾਂ ਵਿਚ ਨਮਸਕਾਰ ਕੀਤੀ।
ਕੰਬਨੀ ਚੜੀ ਸਰੀਰ ਮੈਂ ਸੋਏ,
ਦਮ ਭਾਈ ਦਇਆ ਸਿੰਘ ਜੀ ਦੇ ਸਰੀਰ ਤੇ ਕੰਬਣੀ ਛਿੜ ਗਈ। ਇਕਦਮ ਸਰੀਰ ਤੇ ਕੰਬਣੀ ਛਿੜ ਗਈ।
ਆਨਿਓ ਅੰਤ ਸਮਾਤਨ ਹੋਏ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਸਮਝਿਆ ਕਿ ਹੁਣ ਸਰੀਰ ਦਾ ਅੰਤਮ ਸਮਾਂ ਉਹ ਆ ਪਹੁੰਚਿਆ ਹੈ। ਹਾਂਜੀ,
ਸ੍ਰੀ ਗੁਰ ਕੋ ਕਰ ਬੰਦਨ ਤਬੈ,
ਭਾਈ ਦਇਆ ਸਿੰਘ ਜੀ ਨੇ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕੀਤੀ।
ਗੋਦਾਵਰੀ ਮੰਜਨ ਕੀਏ ਤਬੈ,
ਗਏ ਗੋਦਾਵਰੀ ਦੇ ਨਿਰਮਲ ਜਲ ਚ ਭਾਈ ਦਇਆ ਸਿੰਘ ਜੀ ਨੇ ਜਾ ਕੇ ਇਸ਼ਨਾਨ ਕੀਤਾ।
ਜਪ ਜੀ ਪਾਠ ਕੀਨ ਤੇ ਸਮੈ,
ਉੱਥੇ ਜਾ ਕੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕੀਤਾ।
ਦੇਤ ਜੀ ਪੰਜ ਭੂਤਕ ਛਿੰਨ ਮੈਂ,
ਇੱਕ ਛਿੰਨ ਚ ਜਪ ਜੀ ਸਾਹਿਬ ਦਾ ਪਾਠ ਕਰਕੇ ਪਿਆਰੇ ਭਾਈ ਦਇਆ ਸਿੰਘ ਜੀ ਨੇ
ਮਾਰੂ
ਆਪਣਾ ਸਰੀਰ ਤਿਆਗ ਦਿੱਤਾ।
ਮਾਰੂ ਪੜਨੇ ਲਗਾ ਰਬਾਬੀ,
ਰਬਾਬੀਆਂ ਨੇ ਮਾਰੂ ਰਾਗ ਪੜਨਾ ਸ਼ੁਰੂ ਕਰ ਦਿੱਤਾ। ਤਿਲੰਗ ਤੇ ਵਿਰਾਗਮਈ ਵਡਹੰਸ ਰਾਗ ਗਾਇਆ।
ਸ੍ਰੀ ਗੁਰ ਪੁੱਛਿਓ ਕੌਣ ਸਬਾਬੀ,
ਜਦੋਂ ਰਬਾਬੀਆਂ ਨੇ ਇਕਦਮ ਵਿਰਾਗਮਈ ਰਾਗ ਪੜੇ ਨਾ, ਕਲਗੀਧਰ ਜੀ ਨੇ ਸੁਣੇ ਤੇ ਸੁਣ ਕੇ ਮਹਾਰਾਜ ਜੀ ਕਹਿੰਦੇ ਵੀ ਕੀ ਸਬਾਬਾ, ਅੱਜ ਇਹ ਵਿਰਾਗਮਈ ਬਾਣੀ ਕਿਉਂ ਪੜੀ ਜਾ ਰਹੀ ਹੈ, ਅੱਜ ਵਿਰਾਗਮਈ ਰਾਗ ਕਿਉਂ ਪੜੇ ਜਾ ਰਹੇ ਨੇ।
ਹੱਥ ਜੋੜ ਸਿੱਖ ਅਰਜ ਗੁਜ਼ਾਰੇ, ਦਇਆ ਸਿੰਘ ਤਨ ਤਜ ਬਿਨ ਬਾਰੇ।
ਹੱਥ ਜੋੜ ਕੇ ਇੱਕ ਸਿੱਖ ਨੇ ਬੇਨਤੀ ਕੀਤੀ, ਆਖਿਆ ਮਹਾਰਾਜ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਆਪਣਾ ਸਰੀਰ ਤਿਆਗ ਕੇ ਸੱਚਖੰਡ ਗਮਨ ਕਰ ਗਏ ਨੇ।
ਸ੍ਰੀ ਗੁਰ ਕਹਿਓ ਕੌਣ ਹੈ ਕਾਰਨ,
ਮਹਾਰਾਜ ਜੀ ਕਹਿੰਦੇ ਕੀ ਕਾਰਨ ਬਣਿਆ ਹੈ।
ਅਮਰੇ ਬਿਨਾ ਮਿਲੇ ਜੇ ਪਧਾਰਨ,
ਭਾਈ ਦਇਆ ਸਿੰਘ ਜੀ ਸਾਨੂੰ ਮਿਲੇ ਬਿਨਾ ਤੇ ਸਾਡੇ ਕੋਲੋਂ ਆਗਿਆ ਲਏ ਬਿਨਾ ਕਿਵੇਂ ਚਲੇ ਗਏ, ਕਿ ਸਾਡੇ ਕੋਲ ਆਗਿਆ ਤਾਂ ਲਈ ਨੀ ਉਹਨਾਂ ਨੇ, ਨਾ ਹੀ ਸਾਨੂੰ ਮਿਲ ਕੇ ਗਏ ਨੇ।
ਜਾਓ ਸਿੱਖੋ ਕਹੋ ਸੁਣਾਏ ਸੰਦੇਸਾ ਹਮਰੇ ਉਹ ਲੀਏ ਜਾਏ।
ਜਾਓ ਸਿੱਖੋ ਜਾ ਕੇ ਸਾਡੇ ਵੱਲੋਂ ਭਾਈ ਦਇਆ ਸਿੰਘ ਜੀ ਦਾ ਜਿੱਥੇ ਸਰੀਰ ਪਿਆ ਨਾ ਉਹਨਾਂ ਨੂੰ ਜਾ ਕੇ ਸੁਣਾਓ ਤੇ ਸਾਡਾ ਸੁਨੇਹਾ ਭਾਈ ਦਇਆ ਸਿੰਘ ਨੂੰ ਦਿਓ।
ਦੋਹੇਰਾ ਚਿਤਾ ਮੈਂ ਸੋ ਤਨ ਧਰਿਓ ਤਬ ਸਿੰਘ ਹੁਕਮ ਸੁਣਾਏ।
ਭਾਈ ਦਇਆ ਸਿੰਘ ਜੀ ਦਾ ਸਰੀਰ ਉਦੋਂ ਚਿਤਾ ਤੇ ਰੱਖਿਆ ਹੋਇਆ ਸੀ, ਤਿਆਰੀ ਸੀ ਸੰਸਕਾਰ ਕਰਨ ਦੀ। ਇੰਨੇ ਨੂੰ ਸਿੰਘ ਉੱਥੇ ਜਾ ਪਹੁੰਚਿਆ, ਉਹਨੇ ਜਾ ਕੇ ਭਾਈ ਦਇਆ ਸਿੰਘ ਜੀ ਨੂੰ ਸੁਣਾਇਆ।
ਉੱਥੇ ਉਹ ਦਇਆ ਸਿੰਘ ਆਏ ਰਹੇ ਲੋਕ ਬਿਸਮਾਏ।
ਆਖਿਆ ਭਾਈ ਦਇਆ ਸਿੰਘ ਜੀ ਤੁਹਾਨੂੰ ਕਲਗੀਧਰ ਜੀ ਬੁਲਾ ਰਹੇ ਨੇ। ਕਹਿੰਦੇ ਜਦੋਂ ਭਾਈ ਦਇਆ ਸਿੰਘ ਜੀ ਨੇ ਸੁਣਿਆ ਤੇ ਭਾਈ ਸਾਹਿਬ ਜੀ ਚਿਤਾ ਤੋਂ ਉੱਠ ਕੇ ਖਲੋ ਗਏ। ਇੱਥੇ ਸੰਕੇਤ ਹੈ ਕਿ ਭਾਈ ਦਇਆ ਸਿੰਘ ਜੀ ਵਰਗੇ ਮਹਾਤਮਾ ਨਾ ਜਨਮ ਵਿਚ ਨੇ ਤੇ ਨਾ ਹੀ ਮਰਨ ਵਿਚ ਨੇ। ਉਹ ਆਪਣੀ ਸਵੈ ਇੱਛਾ ਨਾਲ ਆਉਂਦੇ ਨੇ ਔਰ ਸਵੈ ਇੱਛਾ ਨਾਲ ਜਾਂਦੇ ਨੇ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਮਹਾਂਪੁਰਸ਼ ਇਹੋ ਜਿਹੇ ਹੁੰਦੇ ਭਾਈ ਦਇਆ ਸਿੰਘ ਜੀ। ਕਹਿੰਦੇ ਉੱਠਦਿਆਂ ਖਲੋ ਗਏ ਉੱਠ ਕੇ ਔਰ ਚੱਲ ਕੇ ਕਲਗੀਧਰ ਜੀ ਕੋਲ ਆਏ।
ਕਰ ਬੰਦਨ ਐਸੇ ਕਹੇ ਸੱਚ ਖੰਡ ਕੇ ਪੌਰ,
ਔਰ ਆ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ। ਵੰਦਨਾ ਕਰਕੇ ਕਹਿਣ ਲੱਗੇ
ਸੱਚ ਖੰਡ ਕੇ ਪੌਰ, لنگت چا تو حکم سن ہٹے آئیو اس طور.
بھائی صاحب کہن لگے مہاراج میں حالے سچ کھنڈ دے دروازے تے پہنچیا ہی سی, اندر وڑنا ہی سی سچ کھنڈ چ, تے اوتھے تہاڈا حکم پہنچ گیا, تے تہاڈا حکم سن کے میں اتوں واپس مڑ کے آیا. بھائی دیا سنگھ جی کہیں دے اتوں میں واپس مڑ کے آیا ہاں.
سور ٹھاک شری گر کہو سنائے مم آئس بن جو گئو.
مہاراج جی کہیں دے بھائی دیا سنگھ جی اسی تاں تو آنو سدیا کہ تسی ساڈے کولو آ گیا نہیں لئی جان دی, اسی بھی سنیہا بھیجنا سی اکال پورخ دے دربار وچ جتھے تسی جانا ہے اوتھے اسی اپنا سنیہا بھیجنا سی تہاڈے ہاتھ, تے تسی ساڈے کولو آ گیا لے کے نہیں گئے.
یا تے لیو بلائے لو سندیس جاو ابے,
کر کے اسی تانو بلایا اپنے پاس تے ساڈا سنیہا لے جو ساڈا سندیسا لے جو اس اکال پورخ دے دربار وچ بھائی صاحب جی جتھے تسی جانا ہے.
شری مکھ واک متر پیارے نو حال مریدا دا کہنا.
کنگیاں والے پادشاہ نے اے سنیہا دتا, اے دو ویری شبد اچاریا دسویں پادشاہ نے, ایک ویری ماچھی باڑے دے جنگلاں وچ جدو ٹینڈ دا سرانا لا کے ستے پئے سن, تے ایک واری یہ حضور صاحب دی ترتی تے کہندے بھائی دیا سنگھ جی اے سنیہا اکال پورخ نو دیا جے متر پیارے نو حال مریداں دا کہنا. او پیارے متر نو ساڈا مریداں دا حال کہنا, ساڈا مریداں دا حال سنونا.
دودھ بن روگ رجائیاں دا اوڈن ناگ نواسا دے رہنا.
اے اکال پورخ جی تہاڈے تو بنا اے رجائیاں دا اوڈنا ایداں جاپدا جویں بڑا بڑا روگ ہوئے. اے روگاں دے سمان لگدیاں نے رجائیاں, دودھ بن روگ رجائیاں دا اوڈن, تے جڑی سیجا ایداں جاپدی آ اودے تے جویں ناگ بچھے ہون, ناگ نواساں دے رہنا, سیجا دے اتے ناگ بچھے ہون, سپ لیٹے ہون, تے او سپاں دے نال لیٹی ہوئی سیجا نظر آندی ہے, اودے تے لیٹنا من نو نہیں پاؤندا.
سول سرائے کھنجر پیالا بنگ کسائیاں دا سینا.
اے سرائی ساڈے لئی سول دے وانگو ہے اور اے پیالا ساڈے لئی کھنجر وانگو چبدا ہے, اور اس پرماتما دا بچھوڑے دا ایک ایک پل سانو اس طرح پرتیت ہوندا جویں کسائی دا بنگ ساڈے شریر چ وجدا ہوئے. بنگ خالسا جی بکرے مارن والے کسائیاں کول ہوندا ہے, وہ بکرے نو جدو نہ مارنا ہووے نا بھی جدو سارا نہ ختم کرنا ہووے تے او دے شریر دے وچ او بنگ کسا کے او دا خون وکھرا نچوڑ لیندے نے, وہ بڑا بھیانک ہوندا ہے. تے مہاراج جی کہندے ہے واہگرو تیرے بنا ایک ایک پل اس کسائی دے بنگ وانگو چبدا ہے, کسائی دے بنگ وانگو سانو ستاؤندا ہے.
یار نے دا سن ستھر چنگا پت کیڑے دا رہنا.
سانو اپنے اس یار دا ستھر چنگا, پنجے پئے ہاں, اے زمین چنگی ہے, ٹیڈ دا سرانا لایا او سفان چنگا یارڈے دا. تے کہندے پھر پٹ کھیڑیاں دا رہنا, سانو اجاڑ چنگا اپنے پیارے دا, تے پٹ چ پوے او کھیڑے جتھے سونے نگر وسدے نے, ساڈے واسطے کی نے او کھیڑے پٹ چ پہن, ساڈے واسطے کیڑے کام دے ہن.
دوہرا سن سندیس کر بندنا سکھ گئو سچ تھان.
سنیا بھائی دیا سنگھ جی نے کلگی تر دا سنیا اور ستگراں نو بندنا کیتی, نمسکار کر کے بھائی دیا سنگھ جی نے پرلوک گمن کیتا, سچ کھنڈ جانا کیتا.
تب پرب پے اداس من چاہے پرلوک پیان.
ہن کلگی تر دا من بھی اپرام ہو گیا, ستگرو جی بھی چاہتے نے ہن اسی سچ کھنڈ چلے جائیے, ਨਿਰੰਕਾਰ ਦੇ ਸਰੂਪ ਚ ਜਾ ਕੇ ਅਭੇਦ ਹੋ ਜਾਈਏ। ਦਸਵੇਂ ਪਾਤਸ਼ਾਹ ਦੇ ਚਿੱਤ ਚ ਵੀ ਇੱਛਾ, ਵੇਖੋ ਪਿਆਰੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਦੀ ਪ੍ਰੀਤ। ਖਾਲਸਾ ਜੀ, ਸਿੱਖ ਦੇ ਗੁਰੂ ਨਾਲ ਪ੍ਰੀਤ ਦਾ ਸਬੂਤ ਹੈ ਭਾਈ ਦਇਆ ਸਿੰਘ ਤੇ ਧਰਮ ਸਿੰਘ ਦਾ ਅੰਗੀਠਾ, ਕਿ ਜਿੱਥੇ ਉਨ੍ਹਾਂ ਦੇ ਪਿਆਰੇ ਬਾਜਾਂ ਵਾਲੇ ਗੁਰੂ ਕਲਗੀਧਰ ਦਾ ਅੰਗੀਠਾ, ਉਹਦੇ ਨਾਲ ਭਾਈ ਦਇਆ ਸਿੰਘ ਤੇ ਧਰਮ ਸਿੰਘ ਦਾ ਅੰਗੀਠਾ ਬਣਿਆ ਹੋਇਆ। ਇਹ ਪ੍ਰੀਤ ਹੈ ਉਹਨਾਂ ਸਿੱਖਾਂ ਦੀ ਵਾਕਈ, ਕਿ ਜਿਸ ਪਿਆਰੇ ਸੋ ਨੇਹੋ ਤਿਸ ਆਗੈ ਮਰ ਚੱਲੀਆ ਦੀ ਅਵਸਥਾ ਭਾਈ ਦਇਆ ਸਿੰਘ ਜੀ ਵਰਗੇ, ਭਾਈ ਧਰਮ ਸਿੰਘ ਜੀ ਵਰਗੇ ਸਿੱਖਾਂ ਨੇ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਦੀ ਪਾਲਣਾ ਕੀਤੀ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਵਿਦਾ ਹੋਏ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ